ਗਰੀਬਨ ਬਾਜ ਸਤਿਗੁਰੂ ਕਲਗੀਧਰ ਸਵਾਮੀ ਜੀ ਦੇ ਪਿਆਰੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ, ਖਾਲਸੇ ਪੰਥ ਨੂੰ, ਗੁਰਸਿੱਖਾਂ ਨੂੰ ਉਹਨਾਂ ਦੇ ਅੰਦਰ ਦੇ ਜੋ ਅਧਿਆਤਮਵਾਦ ਦੇ ਸਵਾਲ ਹਨ ਉਹਨਾਂ ਦੇ ਜਵਾਬ ਦੇ ਰਹੇ ਹਨ। ਕਰਮ ਨਿਰਣਾ ਭਾਈ ਦਇਆ ਸਿੰਘ ਜੀ ਨੇ ਕੀਤਾ ਹੈ ਕਿ ਕਰਮ ਤਿੰਨ ਪ੍ਰਕਾਰ ਦੇ ਦੱਸੇ ਹਨ। ਪ੍ਰਾਰਬਧ ਕਰਮ ਹੈ, ਕਿਰਿਆਮਾਨ ਕਰਮ ਹਨ, ਸੰਚਿਤ ਕਰਮ ਹਨ। ਜੋ ਆਤਮ ਗਿਆਨੀ ਹੈ, ਬ੍ਰਹਮ ਗਿਆਨ ਦੀ ਅਵਸਥਾ 'ਚ ਪਹੁੰਚ ਜਾਂਦਾ ਹੈ, ਉਹਦੀ ਪਰਾਲਬਧ ਮਿਟ ਜਾਂਦੀ ਹੈ। ਪਰਾਲਬਧ ਉਹ ਭੋਗਦਾ, ਉਹਦੇ ਨਾਲ ਮਿਟ ਜਾਂਦੀ, ਔਰ ਜਿਹੜੇ ਸੰਚਿਤ ਅਤੇ ਕਿਰਿਆਮਾਨ ਕਰਮ ਨੇ ਉਹ ਬ੍ਰਹਮ ਗਿਆਨ ਦੇ ਭਾਵ ਨਾਲ ਸਮਾਪਤ ਹੋ ਜਾਂਦੇ ਹਨ, ਔਰ ਉਹਨਾਂ ਨੂੰ ਦੁਬਾਰਾ ਕਰਮਾਂ ਦਾ ਭੋਗ ਭੋਗਣ ਵਾਸਤੇ ਜਨਮ 'ਚ ਨਹੀਂ ਆਉਣਾ ਪੈਂਦਾ, ਕਿਉਂਕਿ ਉਹਨਾਂ ਦੇ ਜਿੰਨੇ ਵੀ ਸੰਚਿਤ ਕਰਮ ਨੇ ਸਾਰੇ ਸੜ ਕੇ ਸੁਆਹ ਹੋ ਜਾਂਦੇ ਨੇ। ਇਹ ਪਾਵਨ ਪਵਿੱਤਰ ਉਪਦੇਸ਼ ਪਿਆਰੇ ਭਾਈ ਦਇਆ ਸਿੰਘ ਜੀ ਦੇ ਰਹੇ ਹਨ। ਹੁਣ ਸਿੰਘਾਂ ਨੇ ਕੁਝ ਹੋਰ ਸਵਾਲ ਭਾਈ ਦਇਆ ਸਿੰਘ ਜੀ ਨੂੰ ਪੁੱਛੇ ਹਨ, ਔਰ ਪਿਆਰੇ ਭਾਈ ਦਇਆ ਸਿੰਘ ਜੀ ਕਲਗੀਧਰ ਜੀ ਦੀ ਕਿਰਪਾ ਨਾਲ ਸਿੰਘਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰੂ ਕਲਗੀਧਰ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ, ਪਿਆਰੇ ਭਾਈ ਦਇਆ ਸਿੰਘ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਦਿਆਂ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੁਨ ਸਿੰਘਨ ਬੂਜਨ ਕਰਿਓ, ਕਹੋ ਰੂਪ ਅਗਿਆਨ।
ਭਾਈ ਦਇਆ ਸਿੰਘ ਜੀ ਨੂੰ ਸਿੰਘ ਪੁੱਛਦੇ ਨੇ, ਭਾਈ ਸਾਹਿਬ ਜੀ ਕਿਰਪਾ ਕਰਕੇ ਅਗਿਆਨ ਦਾ ਰੂਪ ਦੱਸੋ ਕਿ ਅਗਿਆਨ ਕਿਵੇਂ ਬਣਦਾ ਹੈ, ਅਗਿਆਨ ਦਾ ਸਵਰੂਪ ਕੀ ਹੈ।
ਮਾਇਆ ਬਹੁਰ ਅਵਿਦਿਆ ਬੰਧਨ ਮੋਖ ਬਖਾਨ।
ਦੂਸਰਾ ਸਵਾਲ ਪੁੱਛਿਆ ਮਹਾਰਾਜ ਜੀ, ਭਾਈ ਦਇਆ ਸਿੰਘ ਜੀ ਇਹ ਵੀ ਦੱਸੋ ਵੀ ਮਾਇਆ ਕੀ ਹੈ, ਤੀਸਰਾ ਅਵਿਦਿਆ ਕਿਸ ਨੂੰ ਕਹਿੰਦੇ ਹਨ, ਚੌਥਾ ਸਵਾਲ ਕੀਤਾ ਬੰਧਨ ਕੀ ਹੈ, ਤੇ ਪੰਜਵਾਂ ਸਵਾਲ ਕੀਤਾ ਮੁਕਤੀ ਕੀ ਹੈ। ਹਾਂਜੀ,
ਚੌਪਈ ਜਾਗ੍ਰਤ ਸੁਪਨ ਸੁਖੋਪਤ ਤੀਨ।
ਫਿਰ ਛੇਵਾਂ ਸਵਾਲ ਵੀ, ਜਾਗ੍ਰਤ ਅਵਸਥਾ ਕਿਸ ਨੂੰ ਕਹਿੰਦੇ ਹਨ, ਜਾਗ੍ਰਤ ਕੀ ਹੈ। ਸੱਤਵਾਂ ਸਵਾਲ ਕੀਤਾ ਕਿ ਸੁਪਨ ਕੀ ਹੈ, ਸੁਪਨ ਅਵਸਥਾ। ਔਰ ਇਸੇ ਤਰ੍ਹਾਂ ਅੱਠਵਾਂ ਸਵਾਲ ਕੀਤਾ ਕਿ ਸੁਖੋਪਤੀ ਕੀ ਹੈ। ਹਾਂਜੀ,
ਇਹ ਅਵਸਥਾ ਕਹੋ ਪਰਬੀਨ।
ਇਹ ਪਰਬੀਨ, ਪਿਆਰੇ ਭਾਈ ਦਇਆ ਸਿੰਘ ਜੀ ਕਿਰਪਾ ਕਰਕੇ ਸਾਨੂੰ ਜਾਗ੍ਰਤ, ਸੁਪਨ, ਸੁਖੋਪਤੀ ਇਹ ਜਿਹੜੀਆਂ ਤਿੰਨ ਅਵਸਥਾਵਾਂ ਨੇ ਇਹਦੇ ਬਾਰੇ ਵੀ ਦੱਸੋ।
ਮੂਰਛਾ ਰੂਪ ਸਮਾਧ ਕਹੀ ਜੇ।
ਨੌਵਾਂ ਸਵਾਲ ਕੀਤਾ ਵੀ ਮੂਰਛਾ ਕਿਸ ਨੂੰ ਕਹਿੰਦੇ ਹਨ, ਦਸਵਾਂ ਸਵਾਲ ਕੀਤਾ ਸਮਾਧੀ ਕੀ ਹੈ। ਹਾਂਜੀ,
ਤੁਰਿਆ ਅਵਸਥਾ ਰੂਪ ਬਣੀ ਜੈ,
ਤੁਰੀ ਅਵਸਥਾ ਰੂਪ ਬਣੀ ਜੈ।
ਇਹ ਤੁਰਿਆ ਅਵਸਥਾ ਜਿਹੜੀ ਆ ਨਾ, ਉਹਦਾ ਰੂਪ ਵੀ ਕਥਨ ਕਰਕੇ ਦੱਸੋ ਜੀ।
ਇੱਕ ਸਾਖੀ ਅਰ ਜੀਵ ਜੇ ਹੋਏ।
ਇੱਕ ਕਹਿੰਦੇ ਸਾਖੀ ਰੂਪ ਹੈ, ਇੱਕ ਜੀਵ ਰੂਪ ਹੈ, ਇਹ ਅੰਦਰੀ ਹੈ ਸਾਰਾ ਕੁਛ ਆਪਣੇ, ਇਹ ਕੀ ਚੀਜ਼ਾਂ ਹੁੰਦੀਆਂ ਹਨ।
ਜਸ ਇਨ ਰੂਪ ਬਖਾਨੋ ਸੋਏ।
ਜਿਵੇਂ ਇਹਨਾਂ ਦਾ ਰੂਪ ਹੈ ਉਹ ਕਿਰਪਾ ਕਰਕੇ ਸਾਨੂੰ ਦੱਸੋ ਜੀ।
ਪੁਨੇ ਬ੍ਰਹਮ ਨਿਰਣੈ ਕਰ ਲੋ।
ਫਿਰ ਬ੍ਰਹਮ ਦਾ ਨਿਰਣਾ ਵੀ ਦੱਸੋ ਸਾਨੂੰ ਜੀ।
ਚੌਦਵਾਂ ਸਵਾਲ ਪੁੱਛਿਆ ਕਿ ਬ੍ਰਹਮ ਕੀ ਹੈ, ਬ੍ਰਹਮ ਦਾ ਸਵਰੂਪ ਜੋ ਹੈ ਉਹਦਾ ਵੀ ਨਿਰਣੈ ਕਰਕੇ ਸਾਨੂੰ ਦੱਸੋ।
ਪੰਚ ਕੋਸ਼ ਕੋ ਰੂਪ ਸੁ ਕਹੋ।
ਫਿਰ ਪੰਦਰਵਾਂ ਸਵਾਲ ਪੁੱਛਿਆ ਵੀ ਪੰਜ ਕੋਸ਼ ਕੀ ਹਨ, ਪੰਜ ਕੋਸ਼ ਉਹ ਕੀ ਹਨ, ਉਹਨਾਂ ਦਾ ਸਵਰੂਪ ਕੀ ਹੈ ਪੰਜ ਕੋਸ਼ਾਂ ਦਾ। ਇੱਦਾਂ ਇਹ ਪੰਦਰਾਂ ਸਵਾਲ ਸਿੰਘਾਂ ਨੇ ਭਾਈ ਦਇਆ ਸਿੰਘ ਜੀ ਨੂੰ ਪੁੱਛੇ ਹਨ।
ਪੰਦਰੇ ਪ੍ਰਸ਼ਨ ਸੁਨੇ ਸਭ ਕਾਨ।
ਇਹ ਪੰਦਰਾਂ ਪ੍ਰਸ਼ਨ, ਪੰਦਰਾਂ ਸਵਾਲ ਪਿਆਰੇ ਭਾਈ ਦਇਆ ਸਿੰਘ ਜੀ ਨੇ ਸਿੰਘਾਂ ਦੇ ਮੁਖੋਂ ਸੁਣੇ ਹਨ।
ਦਇਆ ਸਿੰਘ ਜੀ ਕਰਤ ਬਖਾਨ।
ਸੁਣ ਕੇ ਫਿਰ ਸਿੰਘਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ ਪੰਜਾਂ ਪਿਆਰਿਆਂ ਦੇ ਮੁਖੀ ਪਿਆਰੇ ਭਾਈ ਦਇਆ ਸਿੰਘ ਜੀ ਬੋਲੇ, ਕਹਿਣ ਲੱਗੇ,
ਜਿਸ ਪਰ ਗੁਰੂ ਪ੍ਰਸੰਨਤਾ ਧਰੇ।
ਜਿਨ੍ਹਾਂ ਤੇ ਸਤਿਗੁਰਾਂ ਦੀ ਬੜੀ ਵੱਡੀ ਭਾਰੀ ਪ੍ਰਸੰਨਤਾ ਹੈ, ਜਿਨ੍ਹਾਂ ਤੇ ਸਤਿਗੁਰਾਂ ਦੀ ਬਹੁਤ ਵੱਡੀ ਭਾਰੀ ਕਿਰਪਾ ਹੈ।
ਸੁਣ ਕੇ ਦਿੜ ਨਿਸ਼ਚੈ ਸੋ ਕਰੇ।
ਉਹੀ ਭਾਈ ਦਇਆ ਸਿੰਘ ਜੀ ਦੇ ਮੁਖੋਂ ਸੁਣ ਕੇ ਇਹਨਾਂ ਬਚਨਾਂ ਨੂੰ ਆਪਣੇ ਹਿਰਦੇ ਚ ਦ੍ਰਿੜ ਕਰੇਗਾ, ਪਰਪੱਕ ਕਰਕੇ ਨਿਸ਼ਚੇ ਕਰੇਗਾ।
ਸੁਣੀਏ ਸਭ ਕੇ ਰੂਪ ਬਖਾਨੋ।
ਭਾਈ ਦਇਆ ਸਿੰਘ ਜੀ ਕਹਿੰਦੇ, ਸੁਣੋ ਖਾਲਸਾ ਜੀ, ਮੈਂ ਤੁਹਾਨੂੰ ਇਹਨਾਂ ਸਾਰਿਆਂ ਦੇ ਸਰੂਪ ਦੱਸਦਾ। ਇਹ ਜਿਹੜੇ 15 ਸਵਾਲ ਤੁਸੀਂ ਕੀਤੇ ਨੇ ਨਾ, 15 ਦਾ ਸਰੂਪ ਤੁਹਾਨੂੰ ਦੱਸਦਾ ਹਾਂ।
ਗੁਰ ਕਰਨਾ ਤੇ ਮੈਂ ਜਿਮ ਜਾਣੋ।
ਜਿਵੇਂ ਗੁਰੂ ਦੀ ਕਿਰਪਾ ਨਾਲ ਮੈਂ ਜਾਣਿਆ ਹੈ, ਜਿਵੇਂ ਸਤਿਗੁਰਾਂ ਦੀ ਦਇਆ ਨਾਲ ਮੈਨੂੰ ਸੋਝੀ ਆਈ ਹੈ, ਇਨ ਬਿਨ ਉਸੇ ਤਰ੍ਹਾਂ ਮੈਂ ਤੁਹਾਨੂੰ ਵਰਣਨ ਕਰਕੇ ਸੁਣਾਉਂਦਾ ਹਾਂ। ਤੁਹਾਨੂੰ ਵੀ ਤਦੇ ਸਮਝ ਆਵੇਗੀ ਜਦੋਂ ਤੁਸੀਂ ਗੁਰੂ ਦੀ ਪੂਰਨ ਕਿਰਪਾ ਦੇ ਪਾਤਰ ਹੋਵੋਗੇ।
ਜਿਸ ਜਾਣੇ ਅਰ ਨਿਰਨਾ ਕਰੇ।
ਜਦੋਂ ਇਹਨਾਂ ਨੂੰ ਜਾਣ ਲਓਗੇ ਔਰ ਆਪਣੇ ਹਿਰਦੇ ਵਿੱਚ ਇਹਨਾਂ ਚੀਜ਼ਾਂ ਦਾ ਨਿਰਣੈ ਕਰ ਲਵੋਗੇ।
ਜਗ ਸਾਗਰ ਤੇ ਸੋ ਨਰ ਤਰੇ।
ਜਗ ਸਾਗਰ ਤੇ ਸੋ ਨਰ ਤਰੇ।
ਇਹਨੂੰ ਜਾਣਨ ਕਰਕੇ ਤੇ ਨਿਰਣਾ ਕਰਨੇ ਕਰਕੇ ਸੰਸਾਰ ਸਾਗਰ ਤੋਂ ਬੰਦਾ ਤਰ ਜਾਂਦਾ ਹੈ।
ਸਵਈਆ ਛੰਦ ਬਿਨ ਆਕਾਰ ਬਿਨ ਜਨਮ ਅਨਾਦੇ।
ਹੁਣ ਅਗਿਆਨ ਦੱਸਦੇ ਨੇ ਕੀ ਚੀਜ਼ ਹੈ। ਅਗਿਆਨ ਦਾ ਕੋਈ ਆਕਾਰ ਨਹੀਂ ਹੁੰਦਾ, ਬਿਨਾਂ ਆਕਾਰ ਤੋਂ ਹੈ, ਬਿਨਾਂ ਜਨਮ ਤੋਂ ਹੈ, ਅਨਾਦੀ ਹੈ, ਭਾਵ ਸ਼ੁਰੂ ਤੋਂ ਹੀ ਲੈ ਕੇ ਹੈ। ਇਹ
ਰਹਿ ਇੱਕ ਦੇਸ਼ ਬ੍ਰਹਮ ਕੇ ਮਾਹੇ।
ਉਹ ਇੱਕ ਦੇਸ਼ੀ ਹੈ, ਬ੍ਰਹਮ ਦੇ ਵਿੱਚ ਹੀ ਰਹਿੰਦਾ ਹੈ, ਬ੍ਰਹਮ ਦੇ ਵਿੱਚ ਹੈ ਸਾਰਾ ਕੁਛ ਹੀ ਹੈ। ਨਮੋ ਅੰਧਕਾਰੇ ਨਮੋ ਤੇਜ ਤੇਜੇ। ਅੰਧਕਾਰ ਵੀ ਉਹਦੇ ਵਿੱਚ ਹੀ ਹੈ, ਫਿਰ ਤੇਜ ਵੀ ਉਹਦੇ ਵਿੱਚ ਹੀ ਹੈ। ਇਸ ਕਰਕੇ ਅਗਿਆਨ ਨੇ ਹੋਰ ਕਿੱਥੋਂ ਆਉਣਾ, ਮਾਇਆ ਨੇ ਹੋਰ ਕਿੱਥੋਂ ਆਉਣਾ, ਇਹ ਸਭ ਬ੍ਰਹਮ ਦੇ ਵਿੱਚੋਂ ਹੀ ਜਨਮ ਲੈ ਲੈਂਦੇ ਨੇ।
ਨਾਮ ਅਗਿਆਨ ਲਈਏ ਖੱਟ ਸੰਗਿਆ।
ਇਸ ਕਰਕੇ ਜਿਹੜਾ ਨਾਮ ਅਗਿਆਨ ਹੈ ਨਾ, ਇਹਦੀਆਂ ਅੱਗੇ 6 ਸੰਗਿਆ ਬਣਦੀਆਂ ਹਨ।
ਉਹ ਜਿਹੜਾ ਆਕਾਸ਼ ਬਾਹਰ ਸੀ, ਉਹ ਮਕਾਨ ਨੇ ਸਾਰਿਆਂ ਨੂੰ, ਉਹ ਆਕਾਸ਼ ਨੂੰ ਵੰਡਤਾ ਵੀ ਇਹ ਬੈਠਕ ਬਣ ਗਈ ਜੀ, ਇਹ ਡਰਾਇੰਗ ਰੂਮ ਹੋ ਗਿਆ ਜੀ, ਇਹ ਲੋਬੀ ਹੋ ਗਈ ਜੀ, ਇਹ ਵਾਸ਼ਰੂਮ ਹੋ ਗਿਆ ਜੀ, ਇਹ ਮਾਸਟਰ ਬੈਡਰੂਮ ਹੋ ਗਿਆ ਜੀ ਉੱਪਰਲਾ। ਉਹ ਵਿੱਚੇ ਹੀ ਉਹਨੂੰ ਸਾਰੇ ਨੂੰ ਵੰਡਤਾ। ਹੁਣ ਜਿਹੜਾ ਉਹ ਮਕਾਨ ਹੈ, ਹੈ ਤਾਂ ਆਕਾਸ਼ ਦੀ ਆਸ਼ਰਿਤ, ਪਰ ਆਕਾਸ਼ ਦੇ ਆਸ਼ਰਿਤ ਹੋ ਕੇ ਆਕਾਸ਼ ਨੂੰ ਵੰਡਦਾ। ਇਸੇ ਤਰ੍ਹਾਂ ਜਿਹੜਾ ਅਗਿਆਨ ਹੈ, ਇਹ ਬ੍ਰਹਮ ਦੇ ਆਸ਼ਰਿਤ ਹੋ ਕੇ ਹੀ ਬ੍ਰਹਮ ਨੂੰ 6 ਹਿੱਸਿਆਂ ਚ ਵੰਡ ਦਿੰਦਾ ਹੈ।
ਇੱਕ ਚੇਤਨ ਵਿਆਪਕ ਵਿਚਤਾਏ।
ਇੱਕ ਹੈ ਵਿਆਪਕ ਚੇਤਨ। ਅਗਿਆਨ ਨੇ ਬ੍ਰਹਮ ਨੂੰ 6 ਹਿੱਸਿਆਂ ਚ ਕਿਵੇਂ ਕਿਵੇਂ ਵੰਡਿਆ, ਉਹਦੇ 6 ਹਿੱਸੇ ਕਿਹੜੇ ਨੇ ਬ੍ਰਹਮ ਦੇ ਜੋ ਅਗਿਆਨ ਨੇ ਵੰਡੇ? ਉਹਦੇ ਵਿੱਚੋਂ ਪਹਿਲਾ ਹੈ ਵਿਆਪਕ ਚੇਤਨ।
ਚੇਤਨ ਸੋ ਸੰਬੰਧ ਈਸ਼ਵਰਤਾ।
ਦੂਸਰਾ ਹੈ ਕੱਲਾ ਚੇਤਨ, ਯਾਨੀ ਕਿ ਜੋ ਸਾਰਿਆਂ ਵਿੱਚ ਸਭ ਮੈਂ ਜੋਤ, ਜੋਤ ਹੈ ਸੋਏ, ਇੱਦਾਂ ਸਾਰੇ ਜੀਵਾਂ ਵਿੱਚ ਵੰਡ ਦਿੱਤਾ। ਇੱਕ ਵਿਆਪਕ ਚੇਤਨ ਹੈ ਜਿਹੜਾ ਸਾਰੇ ਪਾਸੇ ਸਮਸ਼ਟੀ ਰੂਪ ਹੋ ਕੇ ਵਿਆਪਕ ਹੈ। ਇੱਕ ਕੱਲਾ ਚੇਤਨ ਹੈ ਜਿਹਨੂੰ ਕਹਿੰਦੇ ਨੇ ਵਿਅਸ਼ਟੀ ਚੇਤਨ, ਜਿਹੜਾ ਇਕੱਲੇ ਇਕੱਲੇ ਜੀਵ ਜੰਤੂਆਂ ਦੇ ਵਿੱਚ ਸਾਰਿਆਂ ਵਿੱਚ ਨਿਵਾਸ ਰੱਖਦਾ ਹੈ। ਤੀਸਰਾ ਬਣ ਗਿਆ ਈਸ਼ਵਰ, ਮਾਇਆ ਦੇ ਮਾਇਆ ਸਬਲ ਹੋ ਕੇ ਈਸ਼ਵਰ ਦਾ ਰੂਪ ਹੋ ਗਿਆ, ਉਹੀ ਬ੍ਰਹਮ, ਉਹਨੂੰ ਕਹਿੰਦੇ ਨੇ ਈਸ਼ਵਰ।
ਚਤੁਰਥ ਸੰਗਿਆ ਜੀਵ।
ਚੌਥਾ ਹੋ ਗਿਆ ਜੀਵ। ਅਗਿਆਨ ਨੇ ਬ੍ਰਹਮ ਨੂੰ ਈਸ਼ਵਰ ਵੀ ਬਣਾ ਤਾ, ਉਸੇ ਅਗਿਆਨ ਨੇ ਬ੍ਰਹਮ ਨੂੰ ਜੀਵ ਵੀ ਬਣਾ ਦਿੱਤਾ।
ਈਸ਼ਰ ਜੀਵ ਵਿਭਾਗ ਪੰਚਮੋ।
ਫਿਰ ਪੰਜਵਾਂ ਜੀਵ ਈਸ਼ਵਰ ਦਾ ਵੰਡੀ ਪਾਤੀ, ਵੀ ਇਹ ਜੀਵ ਹੈ, ਈਸ਼ਵਰ ਹੈ, ਜੀਵ ਅਲਪੱਗ ਹੈ, ਈਸ਼ਵਰ ਸਰਬੱਗ ਹੈ, ਜੀਵ ਇੱਕ ਦੇਸ਼ੀ ਹੈ, ਈਸ਼ਵਰ ਸਰਵ ਵਿਆਪਕ ਹੈ। ਇਹ ਜਿਹੜਾ ਭੇਦ ਹੈ, ਇਹ ਵੀ ਉਸੇ ਅਗਿਆਨ ਨੇ ਪੈਦਾ ਕੀਤਾ, ਜੀਵ ਤੇ ਈਸ਼ਵਰ ਦਾ ਭੇਦ।
ਚਿਦਾਭਾਸ ਖਸ਼ਟਮ ਲਖ ਵਾਹੇ।
6ਵਾਂ ਹੈ ਚਿਦਾਭਾਸ ਚੇਤਨ, ਜਿਹਦਾ ਸਾਰਿਆਂ ਵਿੱਚ ਪ੍ਰਕਾਸ਼ ਹੈ, ਯਾਨੀ ਕਿ ਜਿਹੜੇ ਉੱਪਰਲੇ 5 ਦੱਸੇ ਨੇ, ਚੇਤਨ ਵਿਆਪਕ ਚੇਤਨ ਜੀਵ ਈਸ਼ਵਰ ਜੀਵ ਈਸ਼ਵਰ ਦਾ ਭੇਦ, ਉਹਦੇ ਵਿੱਚ ਜਿਹੜਾ ਆਭਾਸ ਹੈ ਉਹ ਚੇਤਨ 7 ਦਾ ਹੈ, ਉਹਨੂੰ ਕਹਿੰਦੇ ਨੇ ਚਿਦਾਭਾਸ। ਇੱਦਾਂ ਅਗਿਆਨ ਨੇ ਬ੍ਰਹਮ ਨੂੰ ਹੀ 6 ਹਿੱਸਿਆਂ ਵਿੱਚ ਵੰਡ ਦਿੱਤਾ।
ਜਿਸ ਅਗਿਆਨ ਵਿਖੇ ਇਹ ਖੱਟ ਹੈ।
ਜਿਸ ਅਗਿਆਨ ਦੇ ਵਿੱਚ 6ਵੇਂ ਦੇ 6ਵੇਂ ਹਨ। ਹਾਂਜੀ।
ਸੂਖਮ ਭੂਤ ਪ੍ਰਗਟ ਹੋਏ ਨਾਏ।
ਉਹ ਸੂਖਸ਼ਮ ਰੂਪ ਦੇ ਵਿੱਚ ਪ੍ਰਗਟ ਨਹੀਂ ਹਨ। ਅਗਿਆਨ ਦੇ ਵਿੱਚ 6ਵੇਂ ਹੀ ਨੇ, ਪਰ ਸੂਖਸ਼ਮ ਰੂਪ ਵਿੱਚ ਨੇ। ਸੂਖਸ਼ਮ ਰੂਪ ਦਾ ਮਤਲਬ ਵੀ ਪ੍ਰਗਟ ਨਹੀਂ ਹੋਏ ਹਾਲੇ, ਉਹ ਦੂਸਰੀ ਸਟੇਜ 'ਚ ਨਹੀਂ ਪਹੁੰਚੇ। ਪ੍ਰਥਮ ਸਟੇਜ ਜਿਹੜੀ ਆ ਉਹਨਾਂ ਦੀ ਉਹ ਸੂਖਸ਼ਮ ਰੂਪ ਦੇ ਵਿੱਚ ਅਗਿਆਨ ਦੇ ਵਿੱਚ ਹੀ ਹਨ।
ਜਿਮ ਬਟ ਬੀਜ ਵਿਖੇ ਜੱਟ ਤੁਕ ਦਲ।
ਹੁਣ ਉਦਾਹਰਣ ਦਿੰਦੇ ਨੇ ਅਗਿਆਨ ਦੇ ਵਿੱਚ ਛੇਵੇਂ ਕਿਵੇਂ ਨੇ। ਕਹਿੰਦੇ ਜਿਵੇਂ ਬੋੜ ਦਾ ਇੱਕ ਬੀਜ ਹੁੰਦਾ ਨਾ ਨਿੱਕਾ ਜਿਹਾ, ਉਸ ਬੀਜ ਦੇ ਵਿੱਚ ਬੋੜ ਦੀਆਂ ਟਹਿਣੀਆਂ ਵੀ ਨੇ, ਪੱਤੇ ਵੀ ਨੇ, ਉਹਦੀਆਂ ਲੰਮੀਆਂ ਲੰਮੀਆਂ ਦਾੜੀਆਂ ਹੁੰਦੀਆਂ ਬੋੜ ਦੀਆਂ ਉਹ ਵੀ ਨੇ, ਉਹਦਾ ਤਣਾ ਵੀ ਹੈ, ਉਹਦੀ ਛਿਲਕਾ, ਉਹ ਨਿੱਕੇ ਜਿਹੇ ਬੀਜ ਵਿੱਚ ਹੀ ਹੁੰਦਾ ਨਾ ਸਾਰਾ ਕੁਝ, ਪਰ ਸੂਖਸ਼ਮ ਰੂਪ 'ਚ ਹੈ। ਜਦੋਂ ਬੀਜ ਬੀਜ ਦੇਈਏ ਫਿਰ ਉਹਦੇ 'ਚੋਂ ਸਾਰਾ ਕੁਝ ਪ੍ਰਗਟ ਹੋ ਜਾਂਦਾ, ਟਹਿਣੀਆਂ ਵੀ, ਤਣਾ ਵੀ, ਪੱਤੇ ਵੀ, ਫੁੱਲ ਵੀ, ਫਲ ਵੀ, ਸਾਰਾ ਕੁਝ ਪੈਦਾ ਹੋ ਜਾਂਦਾ। ਇਸੇ ਤਰ੍ਹਾਂ ਜਿਹੜਾ ਅਗਿਆਨ ਹੈ, ਅਗਿਆਨ ਦੇ ਵਿੱਚ ਛੇਵੇਂ ਚੀਜ਼ਾਂ ਸੂਖਸ਼ਮ ਰੂਪ 'ਚ ਨੇ, ਹਾਲੇ ਪ੍ਰਗਟ ਨਹੀਂ ਹੋਈਆਂ, ਪਰ ਸੂਖਸ਼ਮ ਰੂਪ ਦੇ ਵਿੱਚ ਵਿੱਚੇ ਹੀ ਨੇ। ਜਿਵੇਂ ਬੀਜ ਹੈ, ਬੀਜ ਵਿੱਚ ਬੋੜ ਦਾ ਦਰਖਤ ਹੁੰਦਾ ਪਰ ਸੂਖਸ਼ਮ ਰੂਪ 'ਚ ਨਜ਼ਰ ਨਹੀਂ ਆਉਂਦਾ। ਹਾਂਜੀ,
ਸ਼ਾਖਾ ਕਾਂਡ ਸਹਿਤ ਫਲ ਆਹੇ।
ਫਿਰ ਜਦੋਂ ਉਹੀ ਬੀਜ ਸੂਖਸ਼ਮ ਰੂਪ 'ਚ ਹੁੰਦਾ ਬੋੜ ਦਾ, ਉਹਦੇ 'ਚ ਟਹਿਣੀਆਂ, ਉਹਦੇ ਪੱਤੇ, ਉਹਦਾ ਫਲ, ਸਾਰਾ ਕੁਝ ਸੂਖਸ਼ਮ ਬੀਜ ਦੇ ਵਿੱਚ ਹੀ ਹੈ।
ਤਿਸ ਹੀ ਕੋ ਅਭਿਕ੍ਰਿਤ ਕਹੀਏ।
ਕਹਿੰਦੇ ਜਿਹੜਾ ਸੂਖਸ਼ਮ ਅਗਿਆਨ ਹੈ, ਅਗਿਆਨ ਵਿੱਚ ਜਦੋਂ ਇਹ ਛੇਵੇਂ ਸੂਖਸ਼ਮ ਰੂਪ 'ਚ ਰਹਿੰਦੇ ਨੇ ਜਿਹੜੇ ਉੱਪਰ ਦੱਸੇ ਨੇ, ਵਿਆਪਕ ਚੇਤਨ, ਚੇਤਨ, ਜੀਵ, ਈਸ਼ਵਰ, ਜੀਵ ਈਸ਼ਵਰ ਦਾ ਭੇਦ ਅਤੇ ਚਿਦਾਭਾਸ, ਇਹ ਛੇਵੇਂ ਦੀਆਂ ਛੇਵੇਂ ਚੀਜ਼ਾਂ ਅਗਿਆਨ ਦੇ ਵਿੱਚ ਸੂਖਸ਼ਮ 'ਚ ਰੂਪ 'ਚ ਰਹਿੰਦੀਆਂ ਨੇ, ਜਿਵੇਂ ਬੋੜ ਦੇ ਬੀਜ ਵਿੱਚ ਬੋੜ ਰਹਿੰਦਾ, ਪਰ ਉਹਨੂੰ ਕਹਿੰਦੇ ਨੇ ਅਭਿਆਕਿਰਤ। ਅਭਿਆਕਿਰਤ ਦਾ ਮਤਲਬ ਹੈ ਵੀ ਜਿਹਦਾ ਕੋਈ ਸਰੀਰ ਨਹੀਂ, ਅਵਿਗਤ ਸ਼ਬਦ ਆਉਂਦਾ ਨਾ ਗੁਰਬਾਣੀ 'ਚ, ਵੀ ਜਿਹਦਾ ਕੋਈ ਸਰੀਰ ਨਹੀਂ ਹਾਲੇ, ਉਹ ਕਿਸੇ ਸਰੂਪ ਨੂੰ ਪ੍ਰਾਪਤ ਨਹੀਂ ਹੋਇਆ। ਹਾਂਜੀ,
ਪੁਨ ਅਭਿਅਕਤ ਨਾਮ ਪੀਤਾ ਏ।
ਇਹਨੂੰ ਅਭਿਆਕਿਰਤ ਵੀ ਕਹਿੰਦੇ ਨੇ, ਇਹਨੂੰ ਅਭਿਅਕਤ ਵੀ ਕਹਿੰਦੇ ਹਨ।
ਸਾਮਯ ਅਵਸਥਾ ਪ੍ਰਥਮ ਇਹੀ ਹੈ।
ਇਹਨੂੰ ਕਹਿੰਦੇ ਨੇ ਅਗਿਆਨ ਦੀ ਸਾਮਯ ਅਵਸਥਾ। ਸਾਮਯ ਅਵਸਥਾ ਵੀ ਸਾਰੇ ਮਿਲੇ ਹੋਏ ਨੇ, ਹਾਲੇ ਪ੍ਰਗਟ ਨਹੀਂ ਹੋਏ, ਛੇਵੇਂ ਦੇ ਛੇਵੇਂ ਅਗਿਆਨ ਦੇ ਵਿੱਚ ਹੀ ਮਿਲੇ ਹੋਏ ਨੇ ਸੂਖਸ਼ਮ ਰੂਪ ਵਿੱਚ।
ਵੇਦਨ ਆਦਿ ਸੰਤ ਸਭ ਪ੍ਰਾਹੇ।
ਇਹ ਗੱਲ ਵੇਦਾਂ 'ਚ ਵੀ ਲਿਖੀ ਹੈ, ਇਹ ਬਚਨ ਸੰਤ ਮਹਾਤਮਾ ਸਾਧੂ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਅੰਦਰ ਇਹਨਾਂ ਚੀਜ਼ਾਂ ਦਾ ਅਨੁਭਵ ਕੀਤਾ ਉਹ ਵੀ ਇਹ ਪ੍ਰਾਹੇ ਕਹਿੰਦੇ ਹਨ।
ਤ੍ਰਿਗੁਣ ਆਤਮਕ ਸਾਮਯ ਅਵਸਥਾ।
ਉਹ ਤਿੰਨੇ ਗੁਣ ਵੀ ਉਹਦੇ ਵਿੱਚ ਹੀ ਰਹਿੰਦੇ ਆ, ਤ੍ਰੈ ਗੁਣਾਂ ਦਾ ਸਵਰੂਪ ਜਿਹੜਾ ਉਹ ਵੀ ਉਹਨਾਂ ਦੇ ਵਿੱਚ ਹੀ ਹੈ। ਤ੍ਰੈ ਗੁਣ ਹਾਲੇ ਪ੍ਰਗਟ ਨਹੀਂ ਹੋਏ ਪਰ ਸੂਖਸ਼ਮ ਰੂਪ ਵਿੱਚ ਸਨ, ਉਹ ਸਾਮਿਆਵਸਥਾ ਵਿੱਚ ਹਨ।
ਚੇਤਨ ਭਾਸ ਸਹਿਤ ਪਹਿਚਾਨ।
ਉਹਦੇ ਵਿੱਚ ਜਦੋਂ ਚੇਤਨ ਦਾ ਭਾਸ ਪੈਂਦਾ, ਯਾਨੀ ਕਿ ਚੇਤਨ ਦਾ ਆਤਮਾ ਦਾ ਪਰਮਾਤਮਾ ਦਾ ਪ੍ਰਤੀਬਿੰਬ ਪੈਂਦਾ ਹੈ,
ਹੋਏ ਵਿਕਾਰ ਅਵਸਥਾ ਤਿਸ ਕੀ।
ਫਿਰ ਉਹਨਾਂ ਤਿੰਨਾਂ ਗੁਣਾਂ ਦੀ ਅਵਸਥਾ ਵਿਕਾਰੀ ਹੁੰਦੀ। ਵਿਕਾਰੀ ਦਾ ਮਤਲਬ ਹੁੰਦਾ ਵੀ ਪਹਿਲਾਂ ਤਿੰਨ ਗੁਣ ਸਾਮਿਆਵਸਥਾ ਵਿੱਚ ਸੀ, ਉਹਦੇ ਵਿੱਚ ਚੇਤਨ ਦਾ ਭਾਸ ਪਿਆ, ਉਹ ਤਿੰਨੇ ਕਿਰਿਆਮਾਨ ਹੋ ਗਏ। ਇਹਦੇ ਲਈ ਮਹਾਂਪੁਰਖ ਉਦਾਹਰਣ ਦਿੰਦੇ ਨੇ ਲੋਹੇ ਦੀ ਐਰਨ ਦੀ। ਜਿਵੇਂ ਲੋਹਾ ਉਹ ਜੜ ਪਿਆ ਹੋਇਆ, ਉਹਦੇ 'ਚ ਨਾ ਗਰਮੈਸ਼ ਹੈ, ਉਹਦੇ 'ਚ ਨਾ ਸੇਕ ਨਿਕਲਦਾ, ਸਾੜਨ ਦੀ ਸ਼ਕਤੀ ਨਹੀਂ ਹੈ, ਉਹ ਨਾ ਹੀ ਲਾਲ ਹੁੰਦਾ, ਪਰ ਉਸੇ ਲੋਹੇ ਨੂੰ ਅੱਗ ਦੇ ਵਿੱਚ ਰੱਖ ਦਿਓ ਅਤੇ ਅੱਗ ਦੇ ਸੰਬੰਧ ਨਾਲ ਉਹਦੇ ਵਿੱਚੋਂ ਤਿੰਨ ਸ਼ਕਤੀਆਂ ਪੈਦਾ ਹੋ ਜਾਂਦੀਆਂ। ਪਹਿਲੀ, ਉਹਦੇ 'ਚੋਂ ਗਰਮੈਸ਼ ਨਿਕਲਣ ਲੱਗ ਪੈਂਦੀ ਹੈ। ਦੂਜੀ, ਉਹਦੇ 'ਚ ਸਾੜਨ ਦੀ ਸ਼ਕਤੀ ਆ ਜਾਂਦੀ ਹੈ, ਉਹਨੂੰ ਹੱਥ ਲਾਓ ਸਾੜ ਦਿੰਦਾ। ਤੀਸਰਾ, ਉਹ ਲਾਲ ਸੁਰਖ ਹੋ ਕੇ ਪ੍ਰਕਾਸ਼ ਕਰਨ ਲੱਗ ਪੈਂਦਾ। ਪਰ ਜੇ ਅੱਗ ਤੋਂ ਵੱਖਰਾ ਕਰ ਦਿਓ ਫਿਰ ਤਿੰਨੇ ਚੀਜ਼ਾਂ ਉਹਦੇ 'ਚ ਨਹੀਂ ਹਨ। ਇਸੇ ਤਰ੍ਹਾਂ ਜਿਹੜੇ ਤਿੰਨ ਗੁਣ ਨੇ ਉਹ ਲੋਹੇ ਦੇ ਵਾਂਗੂ ਇੱਦਾਂ ਹੀ ਜੜ ਪਏ ਸੀ। ਜਦੋਂ ਚੇਤਨ ਦਾ ਉਹਦੇ ਵਿੱਚ ਆਭਾਸ ਪਿਆ, ਉਹ ਤਿੰਨੇ ਗੁਣ ਕਿਰਿਆਮਾਨ ਹੋ ਗਏ। ਹਾਂਜੀ,
ਪ੍ਰਿਥਕ ਪ੍ਰਿਥਕ ਬਨ ਤੈ ਗੁਣਵਾਨ।
ਉਹ ਤਿੰਨੇ ਗੁਣ ਫਿਰ ਵੱਖਰੇ ਵੱਖਰੇ ਹੋ ਗਏ, ਪਹਿਲਾਂ ਇਕੱਠੇ ਹੀ ਸੀ ਤਿੰਨੇ। ਜਦੋਂ ਉਹਦੇ 'ਚ ਚੇਤਨ ਦਾ ਆਭਾਸ ਪਿਆ, ਯਾਨੀ ਕਿ ਅੱਗ ਦਾ ਸੰਯੋਗ ਹੋਇਆ ਲੋਹੇ ਨਾਲ, ਚੇਤਨ ਦਾ ਆਭਾਸ ਹੋਇਆ ਉਹਨਾਂ ਤਿੰਨਾਂ ਗੁਣਾਂ ਦੇ ਵਿੱਚ ਪਿਆ ਚਿਦਾਕਾਸ਼, ਤਾਂ ਉਹ ਤਿੰਨੇ ਗੁਣ ਫਿਰ ਵੱਖਰੇ ਵੱਖਰੇ ਸਰੂਪ ਵਾਲੇ ਹੋ ਗਏ। ਸਤੋ ਗੁਣ ਵੱਖਰਾ ਹੋ ਗਿਆ, ਰਜੋ ਗੁਣ ਵੱਖਰਾ ਹੋ ਗਿਆ, ਤਮੋ ਗੁਣ ਵੱਖਰਾ ਹੋ ਗਿਆ। ਹਾਂਜੀ,
ਸਤ ਰਜ ਕੰਮ ਗੁਣ ਸੁਧ ਅਸੁਧ।
ਕਹਿੰਦੇ ਸਤੋ ਗੁਣ, ਰਜੋ ਗੁਣ ਤੇ ਤਮੋ ਗੁਣ, ਇਹਦਾ ਜਿਹੜਾ ਸ਼ੁੱਧ ਸਵਰੂਪ ਹੈ।
ਇਹ ਚਿਦਾ ਪਾਸ ਜੁਤ ਲੀਏ ਪ੍ਰਧਾਨ,
ਚਿਦਾ ਭਾਸ ਦੇ ਸਹਿਤ ਇਹਨੂੰ ਕਹਿੰਦੇ ਨੇ ਪ੍ਰਧਾਨ। ਸਾਂਖ ਸ਼ਾਸਤਰ ਦੇ ਵਿੱਚ ਪ੍ਰਧਾਨ ਕਹਿੰਦੇ ਨੇ ਮਾਇਆ ਨੂੰ, ਇਹਦਾ ਨਾਮ ਮਾਇਆ ਵੀ ਹੈ ਤੇ ਸਾਂਖ ਸ਼ਾਸਤਰ ਵਾਲੇ ਨੂੰ ਪ੍ਰਧਾਨ ਵੀ ਕਹਿੰਦੇ ਹਨ।
ਸੁਣੋ ਸਿੱਖ ਸੋ ਮਾਇਆ ਲਖੀਏ।
ਇਹ ਗੁਰੂ ਕੇ ਸਿੱਖੋ ਭਾਈ ਦਇਆ ਸਿੰਘ ਜੀ ਕਹਿੰਦੇ ਇਹ ਹੈ ਮਾਇਆ, ਕਿਉਂਕਿ ਪਹਿਲਾ ਸਵਾਲ ਜਾਂ ਜਵਾਬ ਦਿੱਤਾ ਵੀ ਅਗਿਆਨ ਕੀ ਹੈ, ਉਹ ਦੱਸ ਦਿੱਤਾ ਵੀ ਉਹ ਤਾਂ ਬ੍ਰਹਮ ਵਿੱਚ ਹੀ ਹੈ, ਉਹਦਾ ਰੂਪ ਨਹੀਂ ਆਕਾਰ ਨਹੀਂ ਅਨਾਦੀ ਹੈ, ਉਹਦੇ ਵਿੱਚੋਂ ਛੇ ਉਹ ਬ੍ਰਹਮ ਨੂੰ ਛੇ ਹਿੱਸਿਆਂ 'ਚ ਵੰਡ ਦਿੰਦਾ। ਜਿਹੜੇ ਤਿੰਨ ਗੁਣ ਨੇ ਉਹ ਸਾਮਿਆਂ ਰੂਪ ਵਿੱਚ ਸੀ, ਜਦੋਂ ਉਹਦੇ 'ਚ ਚੇਤਨ ਦਾ ਆਭਾਸ ਪਿਆ ਉਹ ਤਿੰਨੇ ਗੁਣ ਵੱਖਰੇ ਵੱਖਰੇ ਹੋ ਗਏ, ਉਹਦੀ ਬਣ ਗਈ ਮਾਇਆ। ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਮਹਾਂਵਾਕ ਹੈ ਵੀ ਇਹ ਜਿਹੜੇ ਤਿੰਨ ਗੁਣ ਨੇ ਮਾਇਆ ਦੇ ਹੀ ਨੇ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਇਹ ਤਿੰਨ ਗੁਣ ਜਿਹੜੇ ਨੇ ਇਹਨਾਂ ਤਿੰਨਾਂ ਗੁਣਾਂ ਨੂੰ, ਜਿਹੜਾ ਸਤੋ ਗੁਣ ਦੀ ਸ਼ੁੱਧ ਸਤੋ ਹਿੰਸਾ ਹੈ ਉਹਨੂੰ ਸ਼ੁੱਧ ਸਤਵ ਗੁਣ ਕਹਿੰਦੇ ਹੈ, ਉਹਦੀ ਅੰਸ ਤੋਂ ਇਹ ਜਿਹੜੀ ਮਾਇਆ ਹੈ ਇਹ ਬਣੀ ਹੈ।
ਸਮਝ ਰਿਦੇ ਸਭ ਕਰੇ ਬਖਾਨ।
ਐ ਗੁਰੂ ਕੇ ਸਿੱਖੋ ਇਸ ਗੱਲ ਨੂੰ ਤੁਸੀਂ ਆਪਣੇ ਹਿਰਦੇ ਚ ਸਮਝ ਲਓ, ਇਹਨੂੰ ਮਾਇਆ ਕਿਹਾ ਜਾਂਦਾ ਹੈ।
ਸਾਮਿਆ ਅਵਸਥਾ ਚਿਦਾ ਪਾਸ ਲੇ।
ਕਹਿੰਦੇ ਜਿਹੜੀ ਸਾਮਿਆ ਅਵਸਥਾ ਸੀ ਪਹਿਲਾਂ ਤਿੰਨਾਂ ਗੁਣਾਂ ਦੀ, ਉਹਨੇ ਜਦੋਂ ਚਿਦਾ ਭਾਸ ਬ੍ਰਹਮ ਦਾ ਪ੍ਰਤੀਬਿੰਬ ਗ੍ਰਹਿਣ ਕੀਤਾ,
ਭਈ ਵਿਕਾਰ ਅਵਸਥਾ ਸੋਏ,
ਉਹਦੇ ਤੋਂ ਉਸ ਤਿੰਨਾਂ ਗੁਣਾਂ ਦਾ ਸਰੂਪ ਬਦਲਿਆ। ਵਿਕਾਰ ਦਾ ਮਤਲਬ ਹੁੰਦਾ ਵੀ ਉਹ ਦੂਜੀ ਸਟੇਜ ਵਿੱਚ ਤਿੰਨੇ ਗੁਣ ਆਏ।
ਸ਼ੁੱਧ ਸਤਵ ਲੇ ਮਾਇਆ ਜਿਮ ਪੀ।
ਜਿਵੇਂ ਸ਼ੁੱਧ ਸਤਵ ਗੁਣ ਤੋਂ ਮਾਇਆ ਬਣ ਗਈ,
ਮਲਨ ਸਤਵ ਮੁੱਖ ਤ੍ਰੈ ਗੁਣ ਜੋਏ।
ਔਰ ਜਿਹੜਾ ਮਲਨ ਸਤਵ ਗੁਣ ਸੀ ਉਹਨਾਂ ਤਿੰਨਾਂ ਦੇ ਵਿੱਚ,
ਤਿਸ ਕੋ ਲਏ ਅਵਿਦਿਆ ਜਾਨੋ,
ਉਹਦੀ ਬਣ ਗਈ ਅਵਿਦਿਆ। ਕਿਉਂਕਿ ਤੀਜਾ ਸਵਾਲ ਸੀ ਵੀ ਅਵਿਦਿਆ ਕਿਸ ਨੂੰ ਕਹਿੰਦੇ ਆ, ਮਾਇਆ ਦੱਸ ਦਿੱਤੀ ਵੀ ਤਿੰਨਾਂ ਗੁਣਾਂ ਦੇ ਸ਼ੁੱਧ ਸਤਵ ਹਿੱਸੇ ਤੋਂ ਮਾਇਆ ਬਣੀ, ਔਰ ਉਹਨਾਂ ਤਿੰਨਾਂ ਗੁਣਾਂ ਦੇ ਮਲਨ ਸਤਵ ਭਾਵ ਤੋਂ, ਮਲਨ ਸਤਵ ਭਾਵ ਤੋਂ ਅਵਿਦਿਆ ਬਣੀ ਹੈ। ਹਾਂਜੀ,
ਗੁਰ ਉਪਦੇਸ਼ ਬਿਨਾਸ਼ੀ ਹੋਏ।
ਹੁਣ ਸਵਾਲ ਤਿੰਨੇ ਸਵਾਲਾਂ ਦਾ ਜਵਾਬ ਹੋ ਗਿਆ, ਅਗਿਆਨ ਕੀ ਹੈ, ਮਾਇਆ ਕੀ ਹੈ, ਅਵਿਦਿਆ ਕੀ ਹੈ। ਹੁਣ ਇਹ ਅਵਿਦਿਆ ਦੂਰ ਕਿਵੇਂ ਹੁੰਦੀ ਹੈ, ਇਹ ਅਵਿਦਿਆ ਇਹ ਦੂਰ ਕਿਵੇਂ ਹੁੰਦੀ ਹੈ, ਤਾਂ ਦੱਸਦੇ ਨੇ ਭਾਈ ਦਇਆ ਸਿੰਘ ਜੀ, ਪੜ੍ਹੋ ਜੀ ਦੁਬਾਰਾ।
ਗੁਰ ਉਪਦੇਸ਼ ਬਿਨਾਸ਼ੀ ਹੋਏ।
ਗੁਰੂ ਦੇ ਦਿੱਤੇ ਉਪਦੇਸ਼ ਨਾਲ ਇਸ ਅਵਿਦਿਆ ਦਾ ਵਿਨਾਸ਼ ਹੁੰਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਦੋਂ ਗੁਰੂ ਬਜਰ ਕਪਾਟ ਖੋਲਦਾ ਨਾ ਆਪਣਾ ਉਪਦੇਸ਼ ਦੇ ਕੇ, ਫਿਰ ਇਹ ਅਵਿਦਿਆ ਦੂਰ ਹੁੰਦੀ ਹੈ। ਗੁਰੂ ਦੇ ਉਪਦੇਸ਼ ਤੋਂ ਬਿਨਾਂ ਇਹ ਅਵਿਦਿਆ ਦੂਰ ਨਹੀਂ ਹੁੰਦੀ। ਹਾਂਜੀ,
ਅੰਤਿਸ਼ ਕਰਨ ਬ੍ਰਿਤ ਜਾਬੇ ਉਪਜੀ।
ਜਦੋਂ ਗੁਰੂ ਦੇ ਉਪਦੇਸ਼ ਨਾਲ ਅੰਤਿਸ਼ ਕਰਨ ਚ ਇਹ ਬਿਰਤੀ ਪੈਦਾ ਹੋਈ, ਜਦੋਂ ਗੁਰੂ ਨੇ ਕਿਹਾ ਕਿ ਤੂੰ ਰਾਮ ਦੀ ਅੰਸ ਹੈ, ਜਦੋਂ ਗੁਰੂ ਨੇ ਉਪਦੇਸ਼ ਦਿੱਤਾ ਕਿ ਤਤ ਤਵੰਗ ਅਸੀ ਤੂੰ ਬ੍ਰਹਮ ਹੈ, ਗੁਰੂ ਦੇ ਦਿੱਤੇ ਉਪਦੇਸ਼ ਨਾਲ ਫਿਰ ਸਿੱਖ ਦੇ ਅੰਦਰ ਇੱਕ ਬਿਰਤੀ ਪੈਦਾ ਹੋਈ। ਕਿਹੜੀ ਬਿਰਤੀ ਪੈਦਾ ਹੋਈ ਦੱਸਦੇ ਨੇ,
ਅਹੰ ਬ੍ਰਹਮ ਅਸਮੀ ਦ੍ਵੈਤ ਨ ਕੋਏ।
ਉਹ ਬਿਰਤੀ ਪੈਦਾ ਹੋਈ ਅਹੰ ਬ੍ਰਹਮ ਅਸਮੀ, ਮੈਂ ਬ੍ਰਹਮ ਦੀ ਅੰਸ ਹਾਂ, ਮਨ ਤੂੰ ਜੋਤ ਸਰੂਪ ਹੈ। ਗੁਰੂ ਨੇ ਉਪਦੇਸ਼ ਦਿੱਤਾ, ਸਿੱਖ ਅੰਦਰ ਬਿਰਤੀ ਪੈਦਾ ਹੋ ਗਈ ਅਹੰ ਬ੍ਰਹਮ, ਕਿ ਮੈਂ ਬ੍ਰਹਮ ਸਰੂਪ ਹਾਂ। ਜਨਮ ਸਾਖੀ 'ਚ ਜੇਕਰ ਆਉਂਦਾ, ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਮੁੱਖ 'ਚ ਭਗਤੀ, ਵਰਤਣ 'ਚ ਵੈਰਾਗ ਅਤੇ ਹਿਰਦੇ 'ਚ ਗਿਆਨ। ਹਿਰਦੇ 'ਚ ਗਿਆਨ ਇਹ ਹੀ ਰੱਖਣਾ ਸਿੱਖ ਨੇ, ਮੈਂ ਬ੍ਰਹਮ ਹਾਂ, ਪਰ ਮੂੰਹੋਂ ਨਹੀਂ ਕਹਿਣਾ ਮੈਂ ਬ੍ਰਹਮ ਹਾਂ। ਗੁਰਮਤ ਦਾ ਬ੍ਰਹਮ ਗਿਆਨ ਅਤੇ ਵੇਦਾਂਤੀਆਂ ਦੇ ਬ੍ਰਹਮ ਗਿਆਨ 'ਚ ਇਹ ਫਰਕ ਹੈ। ਵੇਦਾਂਤੀ ਕਹਿੰਦੇ ਮੈਂ ਹੀ ਬ੍ਰਹਮ ਹਾਂ, ਉਹ ਮੂੰਹ ਤੋਂ ਵੀ ਕਹਿੰਦੇ। ਜਿਹੜੀ ਗੁਰਮਤ ਦਾ ਬ੍ਰਹਮ ਗਿਆਨ ਹੈ ਉਹ ਅੰਦਰ, ਪਰ ਮੂੰਹ ਤੋਂ ਨਹੀਂ ਕਹਿਣਾ, ਮੂੰਹ ਤੋਂ ਕਹਿਣਾ ਮੈਂ ਰੱਬ ਦਾ ਦਾਸ ਹਾਂ, ਉਹਦਾ ਸੇਵਕ ਹਾਂ। ਇਹਨੂੰ ਕਹਿੰਦੇ ਨੇ ਭਗਤੀ। ਇਹ ਫਰਕ ਹੈ ਵੇਦਾਂਤ ਦੇ ਬ੍ਰਹਮ ਗਿਆਨ ਦਾ ਅਤੇ ਗੁਰਮਤ ਦੇ ਬ੍ਰਹਮ ਗਿਆਨ ਦਾ, ਬਹੁਤਾ ਵੱਡਾ ਫਰਕ ਹੈ। ਤੋ ਪਾਤਸ਼ਾਹ ਕਹਿੰਦੇ ਭਾਈ ਦਇਆ ਸਿੰਘ ਜੀ ਕਿ ਜਦੋਂ ਗੁਰੂ ਉਪਦੇਸ਼ ਦਿੰਦਾ ਤੇ ਸਿੱਖ ਦੇ ਅੰਦਰ ਅਹੰ ਬ੍ਰਹਮਸਮੀ ਦੀ ਬਿਰਤੀ ਪੈਦਾ ਹੁੰਦੀ ਹੈ ਜਿਹਦੇ ਨਾਲ ਉਹਦੇ ਅੰਦਰੋਂ ਦਵੈਤ ਬਿਨਸ ਜਾਂਦੀ ਹੈ।
ਦੋਹਰਾ ਬਿਰਤ ਅਖੰਡਾਕਾਰ ਅਸ ਵਿਦਿਆ ਨਾਮ ਸੁਜਾਨ।
ਕਹਿੰਦੇ ਫਿਰ ਬਿਰਤੀ ਅਖੰਡਾਕਾਰ ਯਾਨੀ ਕਿ ਬਿਨਾਂ ਟੁੱਟਿਆ ਕੇਵਲ ਬ੍ਰਹਮ ਨੂੰ ਹੀ ਚਿੰਤਨ ਕਰਦੀ, ਮੈਂ ਹੀ ਬ੍ਰਹਮ ਹਾਂ, ਅੰਦਰ ਉਸੇ ਵਿੱਚ ਚਿੰਤਨ ਵਿੱਚ ਸੁਰਤ ਜੁੜ ਜਾਂਦੀ ਹੈ, ਅਹੰ ਬ੍ਰਹਮ ਉੱਥੇ ਸੁਰਤ ਜੁੜ ਜਾਂਦੀ ਹੈ। ਜਦੋਂ ਉੱਥੇ ਸੁਰਤ ਜੁੜ ਜਾਂਦੀ ਹੈ ਉਹਨੂੰ ਕਿਹਾ ਜਾਂਦਾ ਵਿਦਿਆ, ਇਹਦਾ ਨਾਮ ਹੈ ਵਿਦਿਆ। ਉੱਤੇ ਸ਼ਬਦ ਆਇਆ ਆਵਿਦਿਆ, ਵੀ ਅਵਿਦਿਆ ਦਾ ਨਾਸ ਕਿਵੇਂ ਹੋਵੇਗਾ ਵਿਦਿਆ ਨਾਲ। ਵਿਦਿਆ ਕਿਹੜੀ? ਆ ਜਿਹੜੀਆਂ ਕਿਤਾਬਾਂ ਪੜ੍ਹਦੇ ਹਾਂ ਉਹ ਵਿਦਿਆ ਨਹੀਂ, ਇਹ ਵਿਦਿਆ ਹੈ ਬ੍ਰਹਮ ਵਿਦਿਆ ਜੋ ਅੰਦਰੋਂ ਜਾਗ ਪੈਂਦੀ ਵੀ ਅਹੰ ਬ੍ਰਹਮ, ਅਹੰ ਬ੍ਰਹਮ ਅਸਮੀ, ਯਾਨੀ ਕਿ ਇੱਕ ਰਸ ਅੰਤਰ ਆਤਮੇ ਅਹੰ ਬ੍ਰਹਮ ਦੀ ਬਿਰਤੀ ਜੁੜ ਜਾਣੀ ਅਖੰਡਾਕਾਰ, ਇਹ ਵਿਦਿਆ ਹੈ। ਇਸ ਵਿਦਿਆ ਦੇ ਨਾਲ ਅਵਿਦਿਆ ਦੀ ਨਿਰਵਿਰਤੀ ਹੁੰਦੀ ਹੈ।
ਕਾਰਣ ਕਾਰਜ ਭੇਦ ਤੇ ਦੁਬਦਾ ਹਾਨ ਅਗਿਆਨ।
ਜਦੋਂ ਇਹ ਬ੍ਰਹਮ ਵਿਦਿਆ ਸਿੱਖ ਦੇ ਅੰਦਰ ਜਾਗ ਪੈਂਦੀ ਹੈ ਫਿਰ ਕਾਰਨ ਤੇ ਕਾਰਜ ਕਰਕੇ ਜਿਹੜੀ ਦੋ ਪ੍ਰਕਾਰ ਦੀ ਵਿਦਿਆ ਸੀ ਉਹਨਾਂ ਦੋਨਾਂ ਦਾ ਨਾਸ ਹੋ ਜਾਂਦਾ ਹੈ, ਅਗਿਆਨ ਦਾ ਨਾਸ ਹੋ ਜਾਂਦਾ, ਦੁਬਦਾ ਦਾ ਨਾਸ ਹੋ ਜਾਂਦਾ ਹੈ।
ਚੌਪਈ ਤਨ ਇੰਦਰੀ ਮਨ ਪ੍ਰਾਣ ਅਨਾਤਮ।
ਹੁਣ ਚੌਥਾ ਸਵਾਲ ਸੀ ਕਿ ਬੰਧਨ ਕੀ ਹੈ, ਬੰਧਨ ਕਿਸ ਨੂੰ ਕਹਿੰਦੇ ਹੈ, ਬੰਧਨ ਦਾ ਸਰੂਪ ਕੀ ਹੈ। ਤਿੰਨ ਸਵਾਲਾਂ ਦੇ ਜਵਾਬ ਪਿੱਛੇ ਭਾਈ ਸਾਹਿਬ ਨੇ ਕਲੀਅਰ ਕਰ ਦਿੱਤੇ ਹੈ, ਅਗਿਆਨ ਕੀ ਹੈ, ਅਵਿਦਿਆ ਕੀ ਹੈ ਔਰ ਮਾਇਆ ਕੀ ਹੈ। ਹੁਣ ਚੌਥਾ ਸਵਾਲ ਸੀ ਬੰਧਨ ਕੀ ਹੈ, ਤੋ ਬੰਧਨ ਬਾਰੇ ਦੱਸਦੇ ਨੇ। ਤਨ ਆਹ ਜਿਹੜਾ ਬਾਹਰਲਾ ਸਰੀਰ ਹੈ, ਇੰਦਰੀਆਂ ਪੰਜ ਗਿਆਨ ਇੰਦਰੀਆਂ ਨੇ, ਪੰਜ ਕਰਮ ਇੰਦਰੀਆਂ ਨੇ, ਮਨ, ਫਿਰ ਸਾਡੇ ਪ੍ਰਾਣ, ਇਹ ਸਾਰੇ ਅਨਾਤਮ ਨੇ, ਜੜ ਨੇ। ਜੜ ਦਾ ਮਤਲਬ ਹੁੰਦਾ ਵੀ ਮੁਰਦੇ ਦੇ ਵਿੱਚ ਚੇਤਨਾ ਨਹੀਂ ਹੁੰਦੀ, ਉਹਦਾ ਸਰੀਰ ਵੀ ਹੈ, ਉਹਦੀਆਂ ਇੰਦਰੀਆਂ ਵੀ ਨੇ, ਉਹਦੇ ਅੰਦਰ ਸੂਖਸ਼ਮ ਰੂਪ 'ਚ ਮਨ ਵੀ ਸੂਖਸ਼ਮ ਸਰੀਰ 'ਚੋਂ ਨਿਕਲਦਾ, ਪ੍ਰਾਣ ਉਹਦੇ ਵਿੱਚ, ਵਾਯੂ ਵੀ ਹੈ ਪਰ ਉਹ ਚੱਲ ਰਹੀ ਨਹੀਂ ਹੁੰਦੀ, ਫੁੱਲ ਜਾਂਦਾ ਨਾ ਮੁਰਦਾ, ਵਾਯੂ ਤਾਂ ਹੁੰਦੀ ਹੈ ਪਰ ਚੱਲਦੀ ਨਹੀਂ, ਕਿਉਂ? ਕਿਉਂਕਿ ਵਿੱਚੋਂ ਚੇਤਨਾ ਨਿਕਲ ਗਈ। ਹੁਣ ਅਸੀਂ ਕੀ ਕਰਦੇ ਹਾਂ, ਬੰਧਨ ਕੀ ਹੈ ਹੁਣ ਉਹਨੂੰ ਗੌ ਨਾਲ ਧਿਆਨ ਨਾਲ ਸੁਣਨਾ, ਵੀ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਅਨਾਤਮ ਨੇ ਯਾਨੀ ਕਿ ਜੜ ਹਨ।
ਇਸ ਸੰਗਾਤ ਵਿਖੇ ਬੁੱਧ ਆਤਮ,
ਇਸ ਸਾਰੇ ਸੰਗਾਤ ਵਿੱਚ, ਸੰਗਠਨ ਵਿੱਚ ਜਿਹੜਾ ਉੱਪਰਲਾ ਦੱਸਿਆ, ਤਨ, ਪੰਜੇ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਮਨ, ਪ੍ਰਾਣ, ਇਹਨਾਂ ਸਾਰਿਆਂ ਨੂੰ ਸੱਚ ਸਮਝ ਲੈਣਾ ਵੀ ਇਹ ਸੱਚ ਹੈ, ਇਹ ਸਰੀਰ ਸੱਚਾ ਹੈ, ਇੰਦਰੀਆਂ ਸੱਤ ਨੇ, ਮਨ ਸੱਤ ਹੈ, ਇਸੇ ਨੂੰ ਕਹਿੰਦੇ ਨੇ ਬੰਧਨ। ਜੋ ਹੈ ਹੀ ਨਹੀਂ ਉਹਨੂੰ ਸੱਚ ਸਮਝ ਲੈਣਾ, ਇਸੇ ਦਾ ਨਾਮ ਬੰਧਨ ਹੈ ਨਾ। ਜਿਵੇਂ ਰੱਸੀ 'ਚ ਸੱਪ ਦੀ ਕਲਪਨਾ ਕਰ ਲਈ, ਉੱਥੇ ਸੱਪ ਹੈ ਨਹੀਂ ਪਰ ਕਲਪਨਾ ਕਰ ਲਈ ਵੀ ਸੱਪ ਪਿਆ, ਸਾਰੀ ਰਾਤ ਡਰੀ ਗਏ, ਬੰਧਨ ਹੋ ਗਿਆ ਨਾ। ਇਸੇ ਤਰ੍ਹਾਂ ਜਿਹੜਾ ਇਹ ਅਨਾਤਮ ਸਰੀਰ ਹੈ, ਤਨ, ਇੰਦਰੀਆਂ, ਮਨ, ਪ੍ਰਾਣ, ਇਸ ਸਾਰੇ ਸੰਘਾਤ ਵਿੱਚ ਆਤਮ ਬੁੱਧੀ ਜਾਣ ਲੈਣੀ ਵੀ ਇਹਨਾਂ ਨੂੰ ਸੱਚ ਸਮਝ ਲੈਣਾ।
ਬੰਧਨ ਇਹੀ ਸਦਾ ਦੁੱਖ ਕਾਰਨ,
ਇਸੇ ਨੂੰ ਬੰਧਨ ਕਹਿੰਦੇ ਨੇ, ਇਹੀ ਬੰਧਨ ਦੁੱਖਾਂ ਦਾ ਮੂਲ ਕਾਰਨ ਹੈ, ਜੜ ਹੈ। ਜਦੋਂ ਸਰੀਰ ਨੂੰ ਸੱਚ ਸਮਝਾਂਗੇ ਫਿਰ ਸਰੀਰ ਨਾਲ ਜੁੜੀਆਂ ਜਿੰਨੀਆਂ ਦੁੱਖ ਤਕਲੀਫਾਂ ਨੇ, ਸੁੱਖ ਨੇ, ਉਹ ਵੀ ਸੱਚ ਹੀ ਪ੍ਰਤੀਤ ਹੋਣਗੇ। ਜਿਹੜਾ ਆਤਮ ਅਭਿਮਾਨੀ ਗੁਰਮੁਖ ਹੈ ਜਿਹਦੇ ਉੱਪਰ ਅਹੰ ਬ੍ਰਹਮ ਅਸਮੀ ਦੀ ਬਿਰਤੀ ਪ੍ਰਗਟ ਆ ਗਈ ਜਿਹੜੀ ਉੱਪਰ ਦੱਸੀ ਹੈ, ਉਹ ਸਰੀਰ ਨਾਲ ਨਹੀਂ ਜੁੜਿਆ ਰਹਿੰਦਾ। ਸਰੀਰ ਨਾਲ ਜਿੰਨੇ ਜੁੜੇ ਹੋਏ ਕਰਮ ਆਦਿਕ ਨੇ ਫਿਰ ਉਹਨਾਂ ਨਾਲ ਵੀ ਉਹਦਾ ਕੋਈ ਸੰਬੰਧ ਨਹੀਂ ਰਹਿ ਜਾਂਦਾ, ਯਾਨੀ ਕਿ ਉਹ ਇਸ ਬੰਧਨ ਤੋਂ ਮੁਕਤ ਹੋ ਜਾਂਦਾ, ਉਹਨੂੰ ਦੁੱਖ ਸੁੱਖ ਨਹੀਂ ਵਿਆਪਦਾ। ਉਸ ਅਵਸਥਾ ਨੂੰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਵਰਣਨ ਕਰਕੇ ਦੱਸਦੇ ਨੇ ਜਿੱਥੇ ਬੰਧਨ ਨਹੀਂ ਰਹਿੰਦਾ। ਉਹ ਅਵਸਥਾ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ, ਸੁੱਖ ਸੁਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨਾ। ਜਦੋਂ ਤਾਈਂ ਸਰੀਰ ਨੂੰ ਸੱਚ ਸਮਝਦੇ ਹਾਂ ਉਦੋਂ ਦੁੱਖ ਦੁੱਖ ਲੱਗਦਾ, ਸੁੱਖ ਸੁੱਖ ਲੱਗਦਾ, ਸੋਨਾ ਸੋਨਾ ਲੱਗਦਾ, ਮਿੱਟੀ ਮਿੱਟੀ ਲੱਗਦੀ ਹੈ। ਜਦੋਂ ਸਰੀਰ ਦੇ ਬੰਧਨ ਤੋਂ ਮੁਕਤ ਹੋ ਗਏ ਫਿਰ ਨਾ ਦੁੱਖ ਦੁੱਖ ਲੱਗਦਾ ਨਾ ਸੁੱਖ ਸੁੱਖ ਲੱਗਦਾ, ਫਿਰ ਸੋਨਾ ਵੀ ਮਿੱਟੀ ਰੂਪ ਹੋ ਕੇ ਨਜ਼ਰ ਆਉਂਦਾ। ਇਹ ਜਿਹੜਾ ਬੰਧਨ ਹੈ ਨਾ ਵੀ ਜਦੋਂ ਅਨਾਤਮ ਨੂੰ ਆਤਮ ਰੂਪ ਕਰਕੇ ਜਾਣ ਲਿਆ, ਯਾਨੀ ਕਿ ਜੋ ਝੂਠ ਸੀ ਉਹਨੂੰ ਸੱਚ ਸਮਝ ਲਿਆ, ਫਿਰ ਬੰਦਾ ਦੁਖੀ ਹੁੰਦਾ। ਇਹੀ ਬੰਧਨ ਜੀਵ ਲਈ ਦੁੱਖ ਦਾ ਕਾਰਨ ਹੈ।
ਅਹੰ ਦੇ ਲੱਖ ਕਰੇ ਉਚਾਰਨ,
ਇਹੀ ਕਹਿੰਦਾ ਮੇਰਾ ਸਰੀਰ ਮੈਂ ਸਰੀਰ, ਅਹੰਗ ਦੇ ਯਾਨੀ ਕਿ ਦੇਹ ਅਭਿਮਾਨੀ ਹੋ ਕੇ ਰਹਿੰਦਾ। ਔਰ ਕੋਈ ਸਾਨੂੰ ਪੁੱਛੇ, ਅਸੀਂ ਆਪਣੀ ਦੇਹ ਦਾ ਹੀ ਐਡਰੈਸ ਦੱਸਦੇ ਹਾਂ, ਆਪਣੇ ਬਾਰੇ ਤਾਂ ਪਤਾ ਹੀ ਨਹੀਂ ਸਾਨੂੰ ਸਾਡਾ ਸਰੂਪ ਕੀ ਹੈ। ਸਾਡਾ ਸਰੂਪ ਕੀ ਆ ਉਹਦਾ ਤਾਂ ਬੋਧ ਹੀ ਨਹੀਂ ਹੈ। ਕਦੇ ਆਪਣੇ ਆਪ ਨੂੰ ਪੁੱਛਿਆ ਮੈਂ ਕੀ ਹਾਂ? ਇਹ ਸਵਾਲ ਕਰੀਏ ਆਪਣੇ ਅੰਦਰ, ਮੇਰਾ ਸਰੂਪ ਕੀ ਹੈ? ਰਾਏ ਬੁਲਾਰ ਨੂੰ ਜਦੋਂ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ, ਰਾਏ ਬੁਲਾਰ ਕਹਿੰਦਾ ਜੀ ਉਪਦੇਸ਼ ਦਿਓ ਮੈਨੂੰ, ਗਿਆਨ ਦਿਓ। ਮਹਾਰਾਜ ਕਹਿੰਦੇ ਤੂੰ ਕੀ ਜਾਣਦਾ ਆਪਣੇ ਆਪ ਨੂੰ? ਕਹਿੰਦਾ ਜੀ ਮੈਂ ਰਾਏ ਬੁਲਾਰ ਹਾਂ, ਮੁਸਲਮਾਨਾਂ ਦੇ ਘਰ ਜੰਮਿਆ, ਤਲਵੰਡੀ ਦਾ ਰਾਜਾ ਹਾਂ। ਮਹਾਰਾਜ ਕਹਿੰਦੇ ਤਾਂ ਸਰੀਰ ਬਾਰੇ ਦੱਸਦਾ, ਤੂੰ ਤਾਂ ਇਹਦੇ ਤੋਂ ਪਹਿਲਾਂ ਵੀ ਸੀ, ਇਹ ਸਰੀਰ ਜਦੋਂ ਨਹੀਂ ਰਹੇਗਾ ਤੂੰ ਤਾਂ ਫਿਰ ਵੀ ਰਹੇਗਾ। ਕਹਿੰਦਾ ਜੀ ਉਹ ਤਾਂ ਮਨ ਹੈ। ਮਹਾਰਾਜ ਕਹਿੰਦੇ ਮਨ ਤਾਂ ਜਦੋਂ ਸੁਖੋਪਤੀ ਵਿੱਚ ਹੁੰਦਾ ਉਦੋਂ ਨਹੀਂ ਹੁੰਦਾ, ਜਦੋਂ ਗੂੜੀ ਨੀਂਦ 'ਚ ਹੋਈ ਉਦੋਂ ਮਨ ਰਹਿੰਦਾ ਨਹੀਂ, ਫਿਰ ਉਦੋਂ ਜਦੋਂ ਉੱਠਦੇ ਹੋ ਅੱਖ ਖੋਲਦੇ ਹੋ ਅਤੇ ਬਾਅਦ ਵਿੱਚ ਕਹਿੰਦੇ ਹੋ ਅੱਜ ਬੜੀ ਸੁੱਖ ਦੀ ਨੀਂਦ ਆਈ, ਉਹ ਆਨੰਦ ਕਿਹਨੇ ਮਾਣਿਆ ਅੰਦਰ, ਉਹ ਸੁਖੋਪਤੀ ਦੀ ਅਵਸਥਾ ਨੂੰ ਕਿਹਨੇ ਜਾਣਿਆ? ਕਹਿੰਦਾ ਜੀ ਉਹ ਤਾਂ ਮੈਨੂੰ ਪਤਾ ਨਹੀਂ। ਕਹਿੰਦੇ ਉਹਨੂੰ ਕਹਿੰਦੇ ਨੇ ਅਗਿਆਨ। ਉਸ ਅਗਿਆਨ ਤੋਂ ਪਰੇ ਇੱਕ ਸਵਰੂਪ ਹੈ ਜਿਹਨੂੰ ਕਹਿੰਦੇ ਨੇ ਚੇਤਨ, ਤੂੰ ਉਹ ਹੈ। ਜਦੋਂ ਚੇਤਨ ਨੂੰ ਜਾਣ ਲਈਏ, ਅਹੰ ਬ੍ਰਹਮ ਨੂੰ ਜਾਣ ਲਈਏ, ਫਿਰ ਸਰੀਰ ਦਾ ਬੰਧਨ ਨਹੀਂ ਰਹਿੰਦਾ। ਨਹੀਂ ਤਾਂ ਅਸੀਂ ਸਾਰੇ ਅਹੰ ਦੇਹ ਇਹੀ ਕਹਿੰਦੇ ਹਾਂ ਵੀ ਮੈਂ ਸਰੀਰ ਹਾਂ।
ਦੋਹਰਾ ਅਭਿਆਸੇ ਗੁਰ ਸ਼ਬਦ ਕੋ ਮਿੱਟੇ ਦੇਹ ਅਭਿਮਾਨ।
ਹੁਣ ਇਹ ਜਿਹੜਾ ਦੇਹ ਅਭਿਮਾਨ ਹੈ ਖਤਮ ਕਿਵੇਂ ਹੋਵੇ? ਆਹ ਜਿਹੜਾ ਸਰੀਰ ਦਾ ਅਭਿਮਾਨ ਹੈ ਇਹਦੀ ਸਮਾਪਤੀ ਕਿਵੇਂ ਹੋਵੇ? ਬਿਮਾਰੀ ਤਾਂ ਦੱਸਦੀ ਆ, ਨਾਲ ਇਲਾਜ ਵੀ ਦੱਸਦੇ ਆ। ਹੁਣ ਬਿਮਾਰੀ ਹੈ ਦੇਹ ਅਭਿਮਾਨ ਬੰਧਨ, ਇਸ ਬੰਧਨ ਤੋਂ ਖਲਾਸੀ ਕਿਵੇਂ ਹੋਵੇ? ਇਹਦੀ ਦਵਾਈ ਕੀ ਹੈ? ਜੜੀ ਬੂਟੀ ਕੀ ਹੈ? ਇਹਦੀ ਜੜੀ ਬੂਟੀ ਹੈ ਅਭਿਆਸਾਂ ਗੁਰ ਸ਼ਬਦ ਕੋ। ਭਾਈ ਦਇਆ ਸਿੰਘ ਜੀ ਕਹਿੰਦੇ ਗੁਰਸਿੱਖੋ, ਜਿਹੜੇ ਗੁਰਮੁਖ ਗੁਰ ਸ਼ਬਦ ਦਾ ਅਭਿਆਸ ਕਰਦੇ ਆ, ਵਾਹਿਗੁਰੂ 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 ਗੁਰਮੰਤਰ ਹੈ, ਜਪ ਹਉਮੈ ਖੋਈਏ, ਜਿਹੜਾ ਦੇਹ ਅਭਿਮਾਨ ਹਉਮੈ ਹੈ, ਦੇਹ ਦੀ ਹਉਮੈ ਹੈ, ਇਹ ਵਾਹਿਗੁਰੂ ਗੁਰਮੰਤਰ ਦੇ ਅਭਿਆਸ ਨਾਲ ਭਾਈ ਗੁਰਦਾਸ ਜੀ ਕਹਿੰਦੇ ਦੂਰ ਹੁੰਦੀ ਹੈ। ਮੂਲ ਮੰਤਰ ਦੇ ਅਭਿਆਸ ਨਾਲ ਇਹ, ਜਦੋਂ ਕੋਈ ਗੁਰ ਸ਼ਬਦ ਦਾ ਅਭਿਆਸ ਕਰਦਾ ਉਹਦਾ ਦੇਹ ਅਭਿਮਾਨ ਮਿਟ ਜਾਂਦਾ ਹੈ।
ਸਤ ਚੇਤਨ ਆਨੰਦਮਏ ਮੁਕਤ ਸੁਜਾਨ ਸੁਜਾਨ।
ਜਦੋਂ ਗੁਰ ਸ਼ਬਦ ਦਾ ਅਭਿਆਸ ਪੱਕ ਜਾਂਦਾ, ਇੱਕ ਦਿਨ ਐਸੀ ਅਵਸਥਾ ਆਉਂਦੀ ਹੈ ਕਿ ਜਿਹੜਾ ਜਗਿਆਸੂ ਹੈ ਸ਼ਬਦ ਅਭਿਆਸੀ, ਉਹਦੀ ਸੁਰਤ ਸਤ ਚੇਤਨ ਅਤੇ ਆਨੰਦਮਈ ਹੋ ਜਾਂਦੀ ਹੈ। ਜਦੋਂ ਸਤ ਚੇਤਨ ਆਨੰਦਮਈ ਅਵਸਥਾ 'ਚ ਚਲਾ ਜਾਂਦਾ ਉਹਨੂੰ ਕਹਿੰਦੇ ਨੇ ਮੁਕਤ। ਕਿਉਂਕਿ ਪੰਜਵਾਂ ਸਵਾਲ ਸੀ ਵੀ ਮੁਕਤੀ ਕੀ ਹੈ? ਕਹਿੰਦੇ ਜਦੋਂ ਇਸ ਬੰਧਨ ਤੋਂ ਉੱਪਰ ਉੱਠ ਕੇ ਸਤ ਚੇਤਨ ਆਨੰਦ ਵਿੱਚ ਸੁਰਤ ਮਿਲ ਗਈ ਉਹਨੂੰ ਕਹਿੰਦੇ ਨੇ ਮੁਕਤ। ਆਪ ਮੁਕਤ, ਮੁਕਤ ਕਰੇ ਸੰਸਾਰ, ਉਹ ਆਪ ਮੁਕਤ ਹੋ ਜਾਂਦਾ, ਸੰਸਾਰੀਆਂ ਨੂੰ ਵੀ ਮੁਕਤ ਕਰ ਦਿੰਦਾ। ਇਹਨੂੰ ਮੁਕਤ ਅਵਸਥਾ ਕਹਿੰਦੇ ਹਨ।
ਸਵਈਆ ਚੰਦ,
ਹੁਣ ਇੱਥੋਂ ਜਾਗਰਤ ਅਵਸਥਾ ਬਾਰੇ ਦੱਸਣ ਲੱਗੇ। ਪੰਜ ਸਵਾਲਾਂ ਦੇ ਜਵਾਬ ਦੇ ਦਿੱਤੇ ਹੈ। ਛੇਵਾਂ ਸਵਾਲ ਸੀ ਵੀ ਜਾਗਰਤ ਕੀ ਹੈ? ਜਾਗਰਤ ਉਹ, ਹੁਣ ਆਪਾਂ ਸਾਰੇ ਬੈਠੇ ਹਾਂ ਜਾਗਰਤ ਅਵਸਥਾ 'ਚ ਬੈਠੇ ਹਾਂ, ਇਹ ਹੈ ਕੀ? ਦੱਸਦੇ ਨੇ
ਅਧਿਆਤਮ ਗੋ ਰੂਪ ਚਤੁਰ ਦਸ।
ਅਧਿਆਤਮ ਗੋ ਯਾਨੀ ਕਿ ਪਹਿਲਾਂ ਨੇ ਅਧਿਆਤਮ ਚੌਦਾਂ, ਚਤੁਰ ਅਤੇ ਦਸ ਦਾ ਮਤਲਬ ਹੁੰਦਾ ਚਾਰ ਅਤੇ ਦਸ ਚੌਦਾਂ। ਚੌਦਾਂ ਕਿਹੜੀਆਂ ਕਿਹੜੀਆਂ? ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ ਅਤੇ ਚਾਰ ਅੰਤਸ਼ਕਰਨ ਦੀਆਂ ਬਿਰਤੀਆਂ, ਮਨ ਬੁੱਧ ਚਿੱਤ ਅਤੇ ਅਹੰਕਾਰ, ਕੁੱਲ ਗਿਣਤੀ ਹੋ ਗਈ ਚੌਦਾਂ। ਪੰਜ ਗਿਆਨ ਇੰਦਰੀਆਂ ਕਿਹੜੀਆਂ ਨੇ? ਅੱਖਾਂ, ਨੱਕ, ਜ਼ੁਬਾਨ, ਚਮੜੀ ਅਤੇ ਕੰਨ। ਇਹ ਪੰਜ ਗਿਆਨ ਇੰਦਰੀਆਂ। ਪੰਜ ਕਰਮ ਇੰਦਰੀਆਂ ਕਿਹੜੀਆਂ ਨੇ? ਹੱਥ, ਪੈਰ, ਜ਼ੁਬਾਨ। ਜ਼ੁਬਾਨ ਇੱਕ ਇਹੋ ਜਿਹੀ ਪਰਮੇਸ਼ਰ ਨੇ ਦਾਤ ਦਿੱਤੀ ਹੈ, ਗਿਆਨ ਇੰਦਰੀ ਵੀ ਹੈ, ਕਰਮ ਇੰਦਰੀ ਵੀ ਹੈ। ਕਰਮ ਗਿਆਨ ਇੰਦਰੀ ਦੇ ਨਾਲ ਮਿੱਠੇ ਕੌੜੇ ਦਾ ਗਿਆਨ ਹੁੰਦਾ ਵੀ ਇਹ ਮਿੱਠਾ ਹੈ ਕੌੜਾ। ਕਰਮ ਇੰਦਰੀ ਦੇ ਨਾਲ ਬੋਲਦੇ ਹਾਂ ਆਪਾਂ, ਇਸ ਕਰਕੇ ਕਰਮ ਇੰਦਰੀ ਵੀ ਹੈ। ਗੁਦਾ ਔਰ ਲਿੰਗ, ਜਨਨਾਂਗ ਜਿਹਨੂੰ ਕਹਿ ਸਕਦੇ ਹਾਂ, ਇਹ ਪੰਜ ਕਰਮ ਇੰਦਰੀਆਂ ਕੁੱਲ ਹੋ ਗਏ ਦਸ। ਚਾਰ ਅੰਤਸ਼ਕਰਨ ਦੀਆਂ ਬਿਰਤੀਆਂ ਨੇ, ਮਨ, ਬੁੱਧੀ, ਚਿੱਤ ਅਤੇ ਅਹੰਕਾਰ, ਕੁੱਲ ਹੋ ਗਏ ਚੌਦਾਂ। ਚੌਦਾਂ ਇਹਨਾਂ ਦੀ ਗਿਣਤੀ ਹੈ ਅਤੇ ਚੌਦਾਂ ਹੀ ਇਹਨਾਂ ਦੇ ਵਿਸ਼ੇ ਨੇ ਫਿਰ। ਚੌਦਾਂ ਅਤੇ ਚੌਦਾਂ ਅਠਾਈ। ਹਾਂਜੀ,
ਇਤੇ ਵਿਖੇ ਅਦਭੁਤ ਸੁਜਾਨ,
ਕਹਿੰਦੇ ਚੌਦਾਂ ਹੀ ਇਹਨਾਂ ਦੇ ਫਿਰ ਅੱਗੇ ਗੁਣ ਨੇ, ਚੌਦਾਂ ਇਹ ਆਪ ਨੇ, ਅੱਗੇ ਚੌਦਾਂ ਇਹਨਾਂ ਦੇ ਵਿਸ਼ੇ ਹਨ।
ਇਨੋ ਦੇਵ ਅਧਿਦੇਵ ਚਤਰ ਦਸ,
ਫਿਰ ਅੱਗੇ ਇਹਨਾਂ ਦੇ ਚੌਦਾਂ ਹੀ ਦੇਵਤੇ ਨੇ। ਏਦਾਂ ਨੀ ਵੀ ਇਹ ਇੰਦਰੀਆਂ ਏਦਾਂ ਹੀ, ਇਹਨਾਂ ਦੇ ਮਾਲਕ ਵੀ ਨੇ ਜਿਹੜੇ ਇਹਨਾਂ ਨੂੰ ਪ੍ਰਕਾਸ਼ ਦੇ। ਕੱਲੀ ਕੱਲੀ ਇੰਦਰੀ ਦਾ ਇੱਕ ਇੱਕ ਦੇਵਤਾ ਵੀ ਪ੍ਰਕਾਸ਼ਕ ਹੈ। ਜੈਸੇ ਜਨਨਾਂਗ ਹੈ ਉਹਦਾ ਦੇਵਤਾ ਇੰਦਰ ਮੰਨਿਆ ਜਾਂਦਾ, ਸ਼ਰਵਣ ਨੇ ਉਹਦਾ ਦੇਵਤਾ ਪਵਨ ਨੂੰ ਮੰਨਿਆ ਜਾਂਦਾ ਹੈ, ਜ਼ੁਬਾਨ ਹੈ ਉਹਦਾ ਦੇਵਤਾ ਜਲ ਨੂੰ ਮੰਨਿਆ ਜਾਂਦਾ ਹੈ। ਤੋ ਇਸ ਪ੍ਰਕਾਰ ਨਾਲ ਇਹ ਜਿਹੜੇ ਚੌਦਾਂ ਨੇ, ਇਹਨਾਂ ਦੇ ਚੌਦਾਂ ਵਿਸ਼ੇ ਨੇ ਅਤੇ ਇਹਨਾਂ ਚੌਦਾਂ ਇੰਦਰਿਆਂ ਨੂੰ ਪ੍ਰਕਾਸ਼ਣ ਵਾਲੇ ਚੌਦਾਂ ਹੀ ਇਹਨਾਂ ਦੇ ਦੇਵਤੇ ਹਨ।
ਬਿਆਲੀ ਪੁਰੇ ਭਾਵ ਵਿਦਮਾਨ,
ਤੇ ਕੁੱਲ ਗਿਣਤੀ ਕਰੀਏ ਇਹਨਾਂ ਦੀ ਕਿੰਨੀ ਹੋ ਜਾਂਦੀ? ਚੌਦਾਂ ਤੀਆ ਬਿਆਲੀ। ਚੌਦਾਂ ਇੰਦਰੇ ਹੋ ਗਏ, ਚੌਦਾਂ ਉਹਨਾਂ ਦੇ ਵਿਸ਼ੇ ਹੋ ਗਏ, ਚੌਦਾਂ ਉਹਨਾਂ ਦੇ ਦੇਵਤੇ ਹੋ ਗਏ ਉਹਨਾਂ ਨੂੂੰ ਪ੍ਰਕਾਸ਼ਣ ਵਾਲੇ। ਕੁੱਲ ਗਿਣਤੀ ਹੋ ਗਈ ਬਿਆਲੀ। ਇਹ ਬਿਆਲੀ ਦੇ ਬਿਆਲੀ ਜਦੋਂ ਫੁਰ ਰਹੇ ਨੇ, ਵਿਦਮਾਨ ਨੇ, ਇਸ ਵੇਲੇ ਆਪਾਂ ਬੈਠੇ ਕਥਾ ਸੁਣ ਰਹੇ ਹਾਂ, ਅਸੀਂ ਕਰ ਰਹੇ ਹਾਂ, ਇਸ ਵੇਲੇ ਸਾਡੇ ਬਿਆਲੀ ਦੇ ਬਿਆਲੀ ਜਿਹੜੇ ਆਹ ਦੇਵਤੇ ਨੇ, ਇੰਦਰੇ ਨੇ, ਇਸ ਵੇਲੇ ਐਨ ਜਾਗਰਤ ਅਵਸਥਾ ਵਿੱਚ ਸਾਡੀ ਅਨੁਭੂਤੀ ਵਿੱਚ ਨੇ, ਬਿਆਲੀ ਦੇ ਬਿਆਲੀ ਇਸ ਵੇਲੇ ਕੰਮ ਕਰ ਰਹੇ ਹਨ। ਹਾਂਜੀ,
ਸੁਖੋਪਤ ਸੁਪਨ ਅਭਾਵ ਫੁਰੈ ਗਨ,
ਇਸ ਵੇਲੇ ਨਾ ਤਾਂ ਸੁਖੋਪਤੀ ਹੈ, ਯਾਨੀ ਕਿ ਗੂੜੀ ਨੀਂਦ ਨਹੀਂ ਹੈ ਸਾਨੂੰ, ਨਾ ਹੀ ਇਸ ਵੇਲੇ ਅਸੀਂ ਸੁਪਨੇ ਦੀ ਅਵਸਥਾ ਵਿੱਚ ਹਾਂ, ਯਾਨੀ ਕਿ ਜਾਗਰਤ ਅਵਸਥਾ 'ਚ ਬੈਠੇ ਹਾਂ।
ਮੂਰਤ ਵਸ਼ਿਸ਼ਟ ਸਮਿਸ਼ਟ ਪਛਾਣ,
ਇਹਦੇ ਵਿੱਚ ਸਾਨੂੰ ਵਿਅਸ਼ਟੀ ਮੂਰਤ, ਵਿਅਸ਼ਟੀ ਦਾ ਮਤਲਬ ਹੁੰਦਾ ਵੀ ਇਕੱਲੇ ਇਕੱਲੇ ਬੰਦੇ ਦਿਸ ਰਹੇ ਨੇ, ਵਿਅਸ਼ਟੀ ਸਮਸ਼ਟੀ ਸਾਰਾ ਜਗਤ ਸਾਨੂੰ ਅਨੁਭਵ ਵਿੱਚ ਆ ਰਿਹਾ, ਸਾਰੇ ਪਾਸੇ ਦਾ ਸਾਨੂੰ ਗਿਆਨ ਹੈ ਇਸ ਵੇਲੇ, ਕਿਉਂਕਿ ਇਸ ਵੇਲੇ ਜਾਗਰਤ ਅਵਸਥਾ ਵਿੱਚ ਇਹ ਬਿਆਲੀ ਦੇ ਬਿਆਲੀ ਕੰਮ ਕਰ ਰਹੇ ਨੇ, ਜਿੰਨੇ ਵੀ ਸਾਡੇ ਅੰਦਰ ਦੱਸੇ ਨੇ, ਪੰਜ ਗਿਆਨ ਇੰਦਰੇ, ਕਰਮ ਇੰਦਰੇ, ਚਾਰ ਅੰਤਸ਼ਕਰਨ ਦੀਆਂ ਬਿਰਤੀਆਂ, ਚੌਦਾਂ ਉਹਨਾਂ ਦੇ ਵਿਸ਼ੇ, ਚੌਦਾਂ ਉਹਨਾਂ ਦੇ ਦੇਵਤੇ, ਇਸ ਵੇਲੇ ਪੂਰੇ ਬਿਆਲੀ ਜਣੇ ਕੰਮ ਕਰਦੇ ਆ ਸਾਡੇ ਅੰਦਰ, ਬਿਆਲੀ ਚੀਜ਼ਾਂ। ਇਹ ਵੇਖੋ ਬੜੀਆਂ ਸੂਖਸ਼ਮ ਖੇਡਾਂ ਨੇ, ਇਹ ਸਰੀਰ ਵਿੱਚ ਕਿੰਨਾ ਕੁਝ ਘਟ ਰਿਹਾ ਇੱਕੋ ਸਮੇਂ ਦੇ ਵਿੱਚ, ਬਿਆਲੀ ਸ਼ਕਤੀਆਂ ਤਾਂ ਇਹ ਕੰਮ ਕਰ ਰਹੀਆਂ ਨੇ ਇਸ ਵੇਲੇ ਸਾਡੇ ਸਰੀਰ 'ਚ, ਜਾਗਰਤ ਅਵਸਥਾ 'ਚ। ਹਾਂਜੀ,
ਪੁਰੇ ਸਰਬ ਸਾਖੀ ਮੈਂ ਜਾਗ੍ਰਿਤ,
ਸਾਰੇ ਸਾਕਸ਼ੀ ਦੇ ਵਿੱਚ ਜਿਹੜੀ ਜਾਗਰਤ ਅਵਸਥਾ ਵਿੱਚ ਅਸੀਂ ਜੋ ਵੇਖ ਰਹੇ ਹਾਂ, ਸਾਨੂੰ ਸਾਰਾ ਕੁਝ ਫੁਰ ਰਿਹਾ, ਕੀ ਹੋ ਰਿਹਾ ਅਸੀਂ ਵੇਖ ਰਹੇ ਹਾਂ, ਸੁਣ ਰਹੇ ਹਾਂ, ਰਸਨਾ ਵੀ ਸਾਡੀ ਐਕਟਿਵ ਹੈ ਇਸ ਵੇਲੇ, ਸਾਰਾ ਕੁਝ ਇਹ ਇੰਦਰੇ ਸਾਰੇ ਵੇਖ ਰਹੇ ਨੇ, ਇਹਨਾਂ ਨੂੰ ਜਿਹੜਾ ਵੇਖਣ ਵਾਲਾ ਇਸ ਜਾਗਰਤ ਅਵਸਥਾ ਦਾ ਜਿਹੜਾ ਸਾਕਸ਼ੀ ਹੈ।
ਵਿਸ਼ਵਮਾਨੀ ਕੀ ਲਿਓ ਮਾਨ,
ਉਹਨੂੰ ਕਹਿੰਦੇ ਨੇ ਵਿਸ਼ਵ, ਜਿਹੜਾ ਇਸ ਵੇਲੇ ਸਾਡੀਆਂ ਅੱਖਾਂ ਵਿੱਚ ਬੈਠਾ ਵੇਖ ਰਿਹਾ ਨਾ ਦੇਵਤਾ ਸਾਕਸ਼ੀ, ਉਹਨੂੰ ਕਹਿੰਦੇ ਨੇ ਵਿਸ਼ਵ, ਕਿਉਂਕਿ ਤਿੰਨ ਅਵਸਥਾਵਾਂ ਨੇ, ਜਾਗਰਤ, ਸਵਪਨ ਅਤੇ ਸੁਖੋਪਤੀ। ਜਾਗਰਤ ਅਵਸਥਾ ਦਾ ਜਿਹੜਾ ਸਾਕਸ਼ੀ ਹੈ ਉਹਨੂੰ ਕਿਹਾ ਜਾਂਦਾ ਵਿਸ਼ਵ।
ਥੂਲ ਸਰੀਰ ਨ ਥੂਲ ਵਿਖੇ ਨੇ,
ਹੁਣ ਦੂਸਰੀ ਅਵਸਥਾ ਦੱਸਣ ਲੱਗੇ ਨੇ ਸੁਪਨ ਅਵਸਥਾ। ਇਹ ਸਤਵਾਂ ਸਵਾਲ ਸੀ ਵੀ ਸਵਪਨ ਕਿਸ ਨੂੰ ਕਹਿੰਦੇ ਹੈ, ਕਹਿੰਦੇ ਸਵਪਨ ਅਵਸਥਾ 'ਚ ਸਥੂਲ ਸਰੀਰ ਕੰਮ ਨਹੀਂ ਕਰਦਾ, ਨਾ ਹੀ ਸਥੂਲ ਵਿਸ਼ੇ ਨੇ, ਯਾਨੀ ਕਿ ਸਥੂਲ ਸਰੀਰ ਤਾਂ ਮੰਜੇ 'ਤੇ ਪਿਆ, ਸੁੱਤਾ ਪਿਆ, ਉਹ ਤਾਂ ਬਿਲਕੁਲ ਜੜ ਹੈ, ਹਿਲਜੁਲ ਵੀ ਨਹੀਂ ਰਿਹਾ, ਨਾ ਹੀ ਸਥੂਲ ਵਿਸ਼ੇ ਨੇ ਬਾਹਰ ਦੇ ਸੁਪਨੇ ਵਿੱਚ। ਹਾਂਜੀ,
ਸੁਖੋਪਤ ਕੋ ਅਭਾਵ ਜਿਸ ਮਾਏ,
ਨਾ ਹੀ ਉੱਥੇ ਸੁਖੋਪਤੀ ਹੈ, ਗੂੜੀ ਨੀਂਦ ਵੀ ਨਹੀਂ ਹੈ, ਕਿਉਂਕਿ ਸੁਪਨਾ ਚੱਲ ਰਿਹਾ ਅੰਦਰ। ਹਾਂਜੀ,
ਜੇ ਚੌਦੇ ਅਧਿਆਤਮ ਆਦਿ ਕੀ,
ਔਰ ਉੱਥੇ ਜਿਹੜੇ ਚੌਦਾਂ ਉੱਪਰ ਦੱਸੇ ਨੇ ਉਹਨਾਂ ਦੀ ਕੇਵਲ ਅੰਸ਼ ਮਾਤਰ ਹੈ, ਸਥੂਲ ਇੰਦਰੀਆਂ ਨਹੀਂ ਹਨ ਉੱਥੇ, ਪਰ ਉਹਨਾਂ ਦੇ ਜਿਹੜੇ ਵਿਸ਼ੇ ਨੇ 14 ਇੰਦਰੀਆਂ ਦੇ ਉਹ ਸੁਪਨੇ ਵਿੱਚ ਜ਼ਰੂਰ ਕੰਮ ਕਰਦੇ ਆ। ਸਥੂਲ ਇੰਦਰੀਆਂ ਕੰਮ ਨਹੀਂ ਕਰਦੀਆਂ, ਸਥੂਲ ਇੰਦਰੀਆਂ ਤਾਂ ਹੱਥ ਪੈਰ ਸਾਰੇ ਉੱਥੇ ਮੰਜੇ 'ਤੇ ਪਏ ਆ, ਪਰ ਸੁਪਨੇ ਵਿੱਚ ਅਸੀਂ ਆਪਣੇ ਆਪ ਨੂੰ ਵੇਖਦੇ ਹਾਂ, ਉਹਦੇ 'ਚ ਸਾਡੀਆਂ ਇੰਦਰੀਆਂ ਵੀ ਸਾਨੂੰ ਦਿਸਦੀਆਂ, ਹੱਥ ਪੈਰ ਵੀ ਦਿਸਦੇ ਆ, ਆਪਣਾ ਸਾਰਾ ਸਰੀਰ ਦਿਸਦਾ। ਉਹ ਕੀ ਹੈ? ਉਹ 14 ਸੂਕਸ਼ਮ ਰੂਪ ਵਿੱਚ, 14 ਵਿਸ਼ੇ ਰੂਪ ਵਿੱਚ ਨੇ। ਹਾਂਜੀ,
ਰਹਿਤ ਸਮਗਰ ਵਾਸ਼ ਨਾ ਜਾਏ,
ਉਹਨਾਂ 14 ਦੇ 14 ਇੰਦਰੀਆਂ ਦੀਆਂ ਜਿਹੜੀਆਂ ਵਾਸ਼ਨਾਵਾਂ ਨੇ ਉਹ ਸੁਪਨ ਅਵਸਥਾ ਵਿੱਚ ਰਹਿੰਦੀਆਂ ਹਨ।
ਅਵਿਦਿਆ ਮੈਂ ਸੂਖਮ ਵਿਵਹਾਰ ਜੋ,
ਉਹਦੇ ਵਿੱਚ ਅਵਿਦਿਆ ਹੁੰਦੀ ਹੈ, ਅਵਿਦਿਆ ਦੇ ਵਿੱਚ ਸੂਖਸ਼ਮ ਵਿਵਹਾਰ ਜਿਹੜਾ ਅੰਦਰ ਉਹ ਚੱਲ ਰਿਹਾ ਸਾਰਾ, ਅਸੀਂ ਕਿਤੇ ਜਾ ਰਹੇ ਹਾਂ ਸੁਪਨੇ 'ਚ, ਕਿਤੇ ਵੇਖ ਰਹੇ ਹਾਂ ਕੁਝ, ਉਹ ਸਾਰਾ ਸੂਖਸ਼ਮ ਰੂਪ ਵਿੱਚ ਹੋ ਰਿਹਾ।
ਹੋਰੇ ਅਮੂਰਤ ਸਾਖੀ ਮਾਏ,
ਉਹ ਅਮੂਰਤ ਰੂਪ ਹੋ ਕੇ ਸਾਕਸ਼ੀ ਵਿੱਚ ਫੁਰਦੇ ਆ, ਸੁਪਨ ਅਵਸਥਾ ਦਾ ਜਿਹੜਾ ਸਾਕਸ਼ੀ ਹੈ।
ਤੈ ਜਸ ਅਭਿਮਾਨੀ ਕੀ ਜਾਨੋ,
ਉਹ ਸਵਪਨ ਅਵਸਥਾ ਦਾ ਜਿਹੜਾ ਅਭਿਮਾਨੀ ਦੇਵਤਾ ਹੈ ਉਹਨੂੰ ਕਹਿੰਦੇ ਨੇ ਤੈਜਸ। ਜਾਗਰਤ ਅਵਸਥਾ ਦਾ ਅਭਿਮਾਨੀ ਹੈ ਵਿਸ਼ਵ, ਔਰ ਸਵਪਨ ਅਵਸਥਾ ਦਾ ਅਭਿਮਾਨੀ ਹੈ ਤੈਜਸ।
ਸੁਪਨ ਅਵਸਥਾ ਕਹੀਏ ਤਾਏ,
ਉਹਨੂੰ ਸਵਪਨ ਅਵਸਥਾ ਕਹਿੰਦੇ ਨੇ। ਜਾਗਰਤ ਅਵਸਥਾ ਕਿ ਸਥੂਲ ਸਰੀਰ ਕੰਮ ਕਰਦਾ, ਸੂਕਸ਼ਮ ਸੁਪਨ ਅਵਸਥਾ ਦੇ ਵਿੱਚ ਸੂਕਸ਼ਮ ਸਰੀਰ ਕੰਮ ਕਰਦਾ ਹੈ।
ਸਮਗਰ ਵਾਸ਼ਨਾ ਮੈਂ ਜੋ ਅਮੂਰਤ,
ਕਹਿੰਦੇ ਜਿੰਨੀਆਂ ਸਮਗਰ ਵਾਸ਼ਨਾਵਾਂ ਹਨ ਉਹ ਸਾਰੀਆਂ ਅਮੂਰਤ ਹੋ ਜਾਣ, ਯਾਨੀ ਕਿ ਕੋਈ ਉਹਨਾਂ ਦੀ ਮੂਰਤ ਨਾ ਰਹੇ।
ਸਰਵ ਅਵਿਦਿਆ ਕੋ ਵਿਵਹਾਰ,
ਜਿੱਥੇ ਕੇਵਲ ਸਾਰੀ ਅਵਿਦਿਆ ਹੀ ਹੋਵੇ, ਯਾਨੀ ਕਿ ਕੁਝ ਵੀ ਨਾ ਪਤਾ ਰਹੇ ਵੀ ਕਿੱਥੇ ਪਏ ਆ, ਐਸੀ ਗੂੜੀ ਨੀਂਦ ਦੀ ਅਵਸਥਾ ਹੋਵੇ।
ਕਾਰਣ ਦੇਹ ਅਵਿਦਿਆ ਮੈਂ ਇਹ,
ਉੱਥੇ ਇੱਕੋ ਇੱਕ ਅਵਿਦਿਆ ਰਹਿ ਜਾਂਦੀ ਹੈ, ਉਹਦਾ ਅਵਿਦਿਆ ਦਾ ਕਾਰਨ ਸਰੀਰ ਬਣਿਆ ਹੋਇਆ। ਤਿੰਨ ਸਰੀਰ ਨੇ, ਤਿੰਨਾਂ ਅਵਸਥਾਵਾਂ 'ਚ ਰਹਿੰਦੇ ਆ। ਥੋੜ੍ਹਾ ਜਿਹਾ ਮੋਟਾ ਜਿਹਾ ਦੱਸਦੇ ਹਾਂ, ਸਥੂਲ ਸਰੀਰ ਹੈ, ਇਹਦੇ 'ਚ ਅਸੀਂ ਜਾਗਰਤ ਅਵਸਥਾ 'ਚ ਸਾਡਾ ਸਥੂਲ ਸਰੀਰ ਕੰਮ ਕਰਦਾ, ਇਸ ਵੇਲੇ ਆਪਾਂ ਜਾਗ ਰਹੇ ਹਾਂ, ਕਥਾ ਕੀਰਤਨ ਬੈਠੇ ਸੁਣ ਰਹੇ ਹਾਂ, ਇਹ ਸਥੂਲ ਸਰੀਰ ਬੈਠਾ ਇੱਥੇ। ਲੇਟ ਗਏ, ਅੱਖਾਂ ਬੰਦ ਨੇ, ਸੁਪਨਾ ਆਇਆ, ਇਹ ਸਰੀਰ ਮੰਜੇ 'ਤੇ ਪਿਆ, ਪਰ ਸੁਪਨੇ ਵਿੱਚ ਵੀ ਇੱਕ ਸਰੀਰ ਹੈ, ਉਹਨੂੰ ਕਹਿੰਦੇ ਨੇ ਸੂਕਸ਼ਮ ਸਰੀਰ। ਉਹ 17 ਤੱਤਾਂ ਦਾ ਬਣਿਆ ਹੋਇਆ, 5 ਗਿਆਨ ਇੰਦਰੀਆਂ ਦੇ ਭਾਵ ਨੇ, 5 ਉਹਨਾਂ ਦੇ ਕਰਮ ਇੰਦਰੀਆਂ ਦੇ ਭਾਵ ਨੇ, ਔਰ ਇਸੇ ਤਰ੍ਹਾਂ 4 ਅੰਤਸ਼ਕਰਨ ਦੀਆਂ ਬਿਰਤੀਆਂ ਨੇ, 5 ਉਹਨਾਂ ਦੇ ਵਿਸ਼ੇ ਨੇ, ਮਨ ਅਤੇ ਬੁੱਧੀ ਕਰਕੇ ਇੱਦਾਂ ਫਿਰ 17 ਤੱਤ ਬਣ ਜਾਂਦੇ। ਫਿਰ ਜਦੋਂ ਬਿਲਕੁਲ ਗੂੜੀ ਨੀਂਦ ਵਿੱਚ ਆ, ਉੱਥੇ ਵੀ ਇੱਕ ਸਰੀਰ ਕੰਮ ਕਰਦਾ, ਉਹਨੂੰ ਕਹਿੰਦੇ ਨੇ ਕਾਰਨ ਸਰੀਰ। ਉਹ ਕਾਹਦਾ ਬਣਿਆ ਜੀ? ਅਵਿਦਿਆ ਦਾ, ਉਹਦਾ ਮਟੀਰੀਅਲ ਹੈ ਅਵਿਦਿਆ। ਜਦੋਂ ਆਪਾਂ ਕਹਿੰਦੇ ਅੱਜ ਪਤਾ ਹੀ ਨਹੀਂ ਰਿਹਾ ਕਿੱਥੇ ਪਏ ਹਾਂ, ਜਦੋਂ ਅਸੀਂ ਇਹ ਕਹਿੰਦੇ ਮੈਨੂੰ ਨਹੀਂ ਪਤਾ, ਇਹਦਾ ਮਤਲਬ ਅਵਿਦਿਆ ਹੈ ਤਾਂ ਨਹੀਂ ਪਤਾ। ਜੇ ਵਿਦਿਆ ਹੈ, ਪਤਾ ਹੈ, ਇਹਦਾ ਮਤਲਬ ਫਿਰ ਉਹ ਕਾਰਨ ਸਰੀਰ ਨਹੀਂ ਹੈ, ਸਥੂਲ ਸਰੀਰ ਵਿੱਚ ਵਰਤ ਰਹੇ ਹਾਂ ਜਾਂ ਸੂਕਸ਼ਮ ਸਰੀਰ 'ਚ ਵਰਤ ਰਹੇ ਹਾਂ। ਤੋ ਕਾਰਨ ਸਰੀਰ ਜਿਹੜਾ ਉਹ ਸੁਖੋਪਤੀ ਅਵਸਥਾ ਵਿੱਚ ਵਰਤਦਾ ਹੈ।
ਭਏ ਲੀਨ ਸੂਖਮਤਾ ਸਾਰੇ,
ਜਦੋਂ ਗੂੜੀ ਨੀਂਦ 'ਚ ਸੁਖੋਪਤੀ 'ਚ ਆਪਾਂ ਚਲੇ ਜਾਂਦੇ ਹਾਂ, ਉੱਥੇ ਜਿੰਨਾ ਸੂਕਸ਼ਮ ਸਰੀਰ ਹੈ ਜਾਂ ਜਿਹੜੇ ਸੂਕਸ਼ਮ ਤੱਤ ਨੇ ਜੋ ਸੁਪਨੇ ਵਿੱਚ ਦਿਸਦੇ ਸੀ, ਉਹ ਵੀ ਵਿਲੀਨ ਹੋ ਜਾਂਦੇ ਨੇ, ਉਹਨਾਂ ਦਾ ਵੀ ਅਭਾਵ ਹੋ ਜਾਂਦਾ, ਉਹ ਰਹਿੰਦੇ ਹੀ ਨਹੀਂ।
ਸਾਖੀ ਗਿਆਨ ਰਿਓ ਸਨ ਮਾਤਰੰ,
ਉੱਥੇ ਕੇਵਲ ਇੱਕ ਸਾਕਸ਼ੀ ਗਿਆਨ ਮਾਤਰ ਰਹਿ ਜਾਂਦਾ, ਵੀ ਜਦੋਂ ਅਸੀਂ ਉੱਠਦੇ ਹਾਂ ਅਤੇ ਉੱਠ ਕੇ ਕਹਿੰਦੇ ਹਾਂ ਅੱਜ ਬੜਾ ਆਨੰਦ ਆਇਆ ਨੀਂਦ ਵਿੱਚ, ਅੱਜ ਨੀਂਦ ਬੜੇ ਆਨੰਦ ਦੀ ਆਈ, ਉਹ ਆਨੰਦ ਕਿਹਨੇ ਮਾਣਿਆ ਅੰਦਰ ਜੀ? ਉਹਨੂੰ ਜਾਣਨ ਵਾਲਾ ਕੌਣ ਸੀ? ਉਹਨੂੰ ਜਾਣਨ ਵਾਲਾ ਸੀ ਸਾਡਾ ਸਾਕਸ਼ੀ, ਜਿਹੜੀ ਜਿਹਨੂੰ ਚੇਤਨਾ ਕਹਿੰਦੇ ਹਾਂ, ਜਿਹਨੂੰ ਆਤਮ ਸਵਰੂਪ ਕਹਿੰਦੇ ਹਾਂ, ਉਹ ਉਸ ਆਨੰਦ ਨੂੰ ਜਾਣਦਾ ਹੈ।
ਪ੍ਰਾਗ ਅਭਿਮਾਨੀ ਕੀ ਨਿਰਤਾਰ,
ਉਸ ਸੁਖੋਪਤੀ ਅਵਸਥਾ ਦਾ ਜਿਹੜਾ ਅਭਿਮਾਨੀ ਦੇਵਤਾ ਹੈ ਉਹਨੂੰ ਕਹਿੰਦੇ ਨੇ ਪ੍ਰਾਗ। ਜਾਗਰਤ ਅਵਸਥਾ ਦਾ ਅਭਿਮਾਨੀ ਹੈ ਵਿਸ਼ਵ, ਸਵਪਨ ਅਵਸਥਾ ਦਾ ਅਭਿਮਾਨੀ ਹੈ ਤੈਜਸ, ਸੁਖੋਪਤੀ ਅਵਸਥਾ ਦਾ ਅਭਿਮਾਨੀ ਹੈ ਪ੍ਰਾਗ। ਯਾਨੀ ਕਿ ਤਿੰਨ ਚੀਜ਼ਾਂ ਇਹਨਾਂ ਤਿੰਨਾਂ ਅਵਸਥਾਵਾਂ ਦੇ ਤਿੰਨ ਦੇਵਤੇ ਸਾਕਸ਼ੀ ਹਨ।
ਇਹ ਸੁਖੋਪਤੀ ਅਵਸਥਾ ਲੱਖ ਸਿੱਖ,
ਭਾਈ ਦਇਆ ਸਿੰਘ ਜੀ ਕਹਿੰਦੇ ਸਿੱਖੋ ਇਸ ਨੂੰ ਸੁਖੋਪਤੀ ਅਵਸਥਾ ਕਹਿੰਦੇ ਹਨ।
ਤੀਨੋ ਪਨੀ ਭਲੀ ਉਰਤਾਰੇ,
ਮੈਂ ਇਹ ਤਿੰਨੇ ਦੱਸ ਦਿੱਤੀਆਂ ਨੇ, ਤੁਸੀਂ ਆਪਣੇ ਅੰਦਰ ਭਲੀ ਪ੍ਰਕਾਰ ਨਾਲ ਜਾਣ ਲਵੋ।
ਜਾਗ੍ਰਿਤ ਮੈਂ ਕਿਸ ਕਾਰਨ ਤੇ ਕਿਤੇ,
ਫਿਰ ਇੱਕ ਸਵਾਲ ਸਿੱਖਾਂ ਨੇ ਪੁੱਛਿਆ ਸੀ ਨੌਵਾਂ, ਵੀ ਮੂਰਛਾ ਕਿਹਨੂੰ ਕਹਿੰਦੇ ਨੇ? ਮੂਰਛਾ ਮਤਲਬ ਬੇਹੋਸ਼ੀ, ਉਹ ਕੀ ਅਵਸਥਾ ਹੈ? ਉਹ ਵੀ ਤਾਂ ਇੱਕ ਪੜਾਅ ਹੈ ਨਾ, ਮੂਰਛਿਤ ਅਵਸਥਾ ਵਿੱਚ, ਬੇਹੋਸ਼ੀ ਦੀ ਅਵਸਥਾ ਵਿੱਚ, ਉਹ ਨਾ ਨੀਂਦ ਹੈ, ਉਹ ਨਾ ਜਾਗਰਤ ਹੈ, ਨਾ ਸੁਪਨ ਹੈ, ਨਾ ਸੁਖੋਪਤੀ ਹੈ। ਪਰ ਇੱਕ ਅਵਸਥਾ ਉਹ ਵੀ ਹੁੰਦੀ ਹੈ ਜਦੋਂ ਬੰਦਾ ਬੇਹੋਸ਼ ਹੋ ਜਾਂਦਾ, ਉਹਨੂੰ ਓਪਰੇਸ਼ਨ ਕਰਨ ਵੇਲੇ ਕਈ ਵਾਰੀ ਕਈਆਂ ਨੂੰ ਬੇਹੋਸ਼ ਕਰ ਦਿੰਦੇ ਹੈ। ਉਹ ਇੱਕ ਬੇਹੋਸ਼ੀ ਦੀ ਜਿਹੜੀ ਅਵਸਥਾ, ਉੱਥੇ ਕੀ ਚੱਲਦਾ, ਉੱਥੇ ਵੀ ਕੁਝ ਘਟਦਾ, ਉਹਦਾ ਵੀ ਇੱਕ ਬਿਮਾਨੀ ਹੁੰਦਾ ਜਿਹੜਾ ਉਹਨੂੰ ਜਾਣਦਾ, ਉਹਦੇ ਬਾਰੇ ਹੁਣ ਦੱਸਣ ਲੱਗੇ ਨੇ ਵੀ ਉਹ ਮੂਰਛਾ ਕੀ ਹੈ। ਸੁਣੋ ਜੀ,
ਲਗੇ ਚੋਟ ਜੈ ਮਰਮ ਸਥਾਨ।
ਕਹਿੰਦੇ ਮੰਨ ਲਓ ਵੀ ਤੁਸੀਂ ਜਾਗਰਤ ਅਵਸਥਾ ਵਿੱਚ ਅਚਾਨਕ ਕਿਸੇ ਕੂਲੇ ਥਾਂ ਤੇ ਸੱਟ ਲੱਗ ਗਈ ਬੜੇ ਜ਼ੋਰ ਦੀ, ਮੰਨ ਲਓ ਕਿਸੇ ਦੇ ਸਿਰ 'ਚ ਚੋਟ ਲੱਗ ਗਈ ਜ਼ੋਰ ਨਾਲ, ਹਾਂਜੀ,
ਕਿਦੋਂ ਰੋਗ ਕਹਿ ਅਪਰਹਿਤ ਹੋਏ,
ਜਾਂ ਕੋਈ ਬਿਮਾਰੀ ਐਸੀ ਲੱਗ ਗਈ ਜਾਂ ਕੋਈ ਹੋਰ ਕਾਰਨ ਬਣ ਜਾਏ,
ਜੋ ਲੋ ਰਹੇ ਅਚੇਤ ਮਹਾਨ,
ਤੇ ਬੰਦਾ ਬੇਹੋਸ਼ ਹੋ ਜੇ, ਬਿਮਾਰੀ ਕਰਕੇ ਹੋ ਜੇ, ਸੱਟ ਵੱਜਣ ਕਰਕੇ ਬੇਹੋਸ਼ ਹੋ ਜੇ, ਜਾਂ ਓਪਰੇਸ਼ਨ ਵਗੈਰਾ ਕਰਨਾ ਉਸ ਵੇਲੇ ਬੇਹੋਸ਼ ਹੋ ਜੇ, ਉਸ ਅਵਸਥਾ ਨੂੰ ਕਹਿੰਦੇ ਨੇ ਮੂਰਛਾ। ਹਾਂਜੀ,
ਤੋਲੋਂ ਸਾਖੀ ਕੇਰ ਅਵੰਤਰ।
ਪਰ ਉਸ ਵੇਲੇ ਇਸ ਮੂਰਛਾ ਅਵਸਥਾ ਦਾ ਜਿਹੜਾ ਸਾਕਸ਼ੀ ਆ ਉਹ ਕੌਣ ਹੈ ਜਿਹੜਾ ਇਹਨੂੰ ਜਾਣਦਾ? ਕਿਉਂਕਿ ਤਿੰਨ ਅਵਸਥਾਵਾਂ ਦੇ ਤਿੰਨ ਸਾਕਸ਼ੀ ਦੱਸੇ ਨੇ, ਵਿਸ਼ਵ, ਤੈਜਸ ਤੇ ਪ੍ਰਾਗਿਆ, ਜਾਗਰਤ, ਸੁਪਨ, ਸੁਖੋਪਤੀ ਦੇ ਤਿੰਨ ਦੱਸੇ ਆ। ਤੋ ਜਿਹੜੀ ਇਹ ਅਵਸਥਾ ਮੂਰਛਾ ਦੀ ਹੈ, ਬੇਹੋਸ਼ੀ ਦੀ ਅਵਸਥਾ 'ਚ, ਇਹਦਾ ਸਾਕਸ਼ੀ ਕੌਣ ਹੈ ਉਹ ਵੀ ਸੁਣੋ।
ਵਿਸ਼ਵ ਅਭਿਮਾਨੀ ਕੋ ਪਹਿਚਾਨ।
ਉਹ ਜਾਗਰਤ ਵਾਲਾ ਜਿਹੜਾ ਵਿਸ਼ਵ ਅਭਿਮਾਨੀ ਹੈ ਉਹੀ ਹੈ, ਮੂਰਛਾ ਵਿੱਚ ਵੀ ਉਹਦਾ ਅਭਿਮਾਨੀ ਵਿਸ਼ਵ ਹੀ ਮੰਨਿਆ ਜਾਂਦਾ ਹੈ।
ਕਹੇ ਮੂਰਛਾ ਕੋ ਸਰੂਪ ਇਹ,
ਮੂਰਛਾ ਦਾ ਸਵਰੂਪ ਦੱਸਿਆ ਹੈ।
ਜਾਵਦ ਨਹੀਂ ਪ੍ਰਾਣ ਕੋ ਹਾਨ,
ਜਦੋਂ ਤੱਕ ਬੰਦੇ ਦੇ ਪ੍ਰਾਣ ਨਹੀਂ ਨਿਕਲਦੇ ਬੇਹੋਸ਼ੀ ਦੀ ਹਾਲਤ ਵਿੱਚ, ਉਦੋਂ ਤੱਕ ਉਹਨੂੰ ਮੂਰਛਤ ਕਿਹਾ ਜਾਂਦਾ ਹੈ।
ਤ੍ਰਿਪੁਟੀ ਗਿਆਤਾ ਗਿਆਨ ਗਏ ਜੈ।
ਹੁਣ ਅੱਗੇ ਅਵਸਥਾ ਦੱਸਦੇ ਸਮਾਧੀ ਕੀ ਹੈ, ਦਸਵਾਂ ਸਵਾਲ, ਸਮਾਧੀ ਕਿਸ ਨੂੰ ਕਹਿੰਦੇ ਹੈ? ਤੋ ਭਾਈ ਸਾਹਿਬ ਕਹਿੰਦੇ ਆ ਵੀ ਇੱਕ ਅਵਸਥਾ ਹੈ ਜਿੱਥੇ ਗਿਆਤਾ ਗਿਆਨ ਤੇ ਗਏ ਇਹ ਤਿੰਨੇ ਚੀਜ਼ਾਂ ਪਾਸ ਦੀਆਂ ਹਨ।
ਪਾਸੇ ਬ੍ਰਹਮ ਭਾਵ ਕੋ ਲੀਨ,
ਇਹ ਤਿੰਨੇ ਪਾਸ ਦੀਆਂ ਨੇ ਤੇ ਬ੍ਰਹਮ ਭਾਵ ਦੇ ਵਿੱਚ ਇਹਨਾਂ ਤਿੰਨਾਂ ਦਾ ਤਿੰਨੇ ਲੀਨ ਹੁੰਦੀਆਂ ਨੇ।
ਤੈ ਸਮਾਦ ਸਭ ਕਿਲਪ ਕਹਿਤ ਹੈ,
ਇਹਨੂੰ ਸਾ ਵਿਕਲਪ ਸਮਾਧੀ ਕਹਿੰਦੇ ਹਨ।
ਜੈ ਤ੍ਰਿਪੁਟੀ ਵਿਕਲਪ ਵਹੀਨ,
ਕਿਉਂਕਿ ਸਮਾਧੀ ਦੋ ਤਰ੍ਹਾਂ ਦੀ, ਇੱਕ ਸਾ ਵਿਕਲਪ ਸਮਾਧੀ ਹੈ, ਦੂਸਰੀ ਨਿਰਵਿਕਲਪ ਸਮਾਧੀ ਹੈ। ਸਾ ਵਿਕਲਪ ਸਮਾਧੀ ਹੈ ਜਿਹਦੇ ਚ ਧਿਆਨ ਧਿਆਤਾ ਧੇ ਦੀ ਤ੍ਰਿਪੁਟੀ ਬਣੀ ਹੋਈ ਹੈ, ਜਾਂ ਗਿਆਨ ਗਿਆਤਾ ਗੇ ਦੀ ਤ੍ਰਿਪੁਟੀ ਬਣੀ ਹੋਈ ਹੈ, ਉਹਨੂੰ ਕਹਿੰਦੇ ਨੇ ਸਾ ਵਿਕਲਪ ਸਮਾਧੀ। ਜਦੋਂ ਇਹ ਤਿੰਨੇ ਨਾ ਹੋਣ ਉਹਨੂੰ ਕਹਿੰਦੇ ਨੇ ਨਿਰਵਿਕਲਪ ਸਮਾਧੀ। ਥੋੜਾ ਜਿਹਾ ਅੱਗੇ ਚੱਲ ਕੇ ਦੱਸਦੇ ਹਾਂ ਜੀ,
ਇੱਕ ਬ੍ਰਹਮ ਭਾਵ ਸਮੇਤ ਸਮਾਧੀ।
ਕਹਿੰਦੇ ਕੇਵਲ ਇੱਕ ਬ੍ਰਹਮ ਦਾ ਭਾਵ ਹੀ ਰਹਿ ਜਾਂਦਾ ਤੇ ਉੱਥੇ ਜਾ ਕੇ ਸੁਰਤ ਟੇਕ ਜੇ, ਉਹਨੂੰ ਕਹਿੰਦੇ ਨੇ ਸਮਾਧੀ। ਇਹਨੂੰ ਸਮਝਣ ਲਈ ਮਹਾਂਪੁਰਖ ਇਉਂ ਸਮਝਾਉਂਦੇ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਧੇ, ਆਪਾਂ ਸਾਰੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਧਿਆਉਣ ਵਾਲੇ ਧਿਆਤਾ ਦੋ ਹੋ ਗਏ। ਸਾਡੇ ਦੋਨਾਂ ਦੇ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਤੇ ਸਾਡੇ ਵਿੱਚ ਦੋਨਾਂ ਦੀ ਜਿਹੜੀ ਕਨੈਕਟੀਵਿਟੀ ਬਣਦੀ ਹੈ ਜਿਸ ਬਿਰਤੀ ਨਾਲ, ਉਹਨੂੰ ਕਹਿੰਦੇ ਨੇ ਧਿਆਨ। ਤਿੰਨ ਚੀਜ਼ਾਂ ਹੋ ਗਈਆਂ, ਧਿਆਉਣ ਵਾਲਾ ਧਿਆਤਾ ਜਿਸ ਨੂੰ ਧਿਆਉਣਾ ਉਹ ਧੇ ਹੈ, ਦੋਨਾਂ ਨੂੰ ਜੋੜਨ ਵਾਲਾ ਜਿਹੜਾ ਕੰਮ ਕਰ ਰਿਹਾ ਵਿੱਚ ਉਹਨੂੰ ਕਹਿੰਦੇ ਨੇ ਧਿਆਨ। ਜਦੋਂ ਤੱਕ ਇਹ ਤਿੰਨੇ ਬਣੀਆਂ ਹੋਈਆਂ ਨੇ ਉਹਨੂੰ ਕਹਿੰਦੇ ਨੇ ਸਾ ਵਿਕਲਪ ਸਮਾਧੀ। ਇੱਕ ਅਵਸਥਾ ਐਸੀ ਆਉਂਦੀ ਹੈ ਕਿ ਧਿਆਉਣ ਵਾਲਾ ਧਿਆਤੇ ਦੇ ਵਿੱਚ ਹੀ ਮਿਲ ਕੇ ਇੱਕ ਮਿਕ ਹੋ ਜਾਂਦਾ, ਉਹਦਾ ਫਰਕ ਹੀ ਨਹੀਂ ਰਹਿ ਜਾਂਦਾ, ਉਹਨੂੰ ਇਹ ਭੁੱਲ ਹੀ ਜਾਂਦਾ ਮੈਂ ਹਾਂ ਕਿ ਨਹੀਂ, ਨਾ ਉਹਨੂੰ ਜਗ੍ਹਾ ਦਾ ਪਤਾ, ਨਾ ਸਰੀਰ ਦਾ ਪਤਾ ਰਹਿ ਜਾਂਦਾ, ਨਾ ਟਾਈਮ ਦਾ, ਨਾ ਰੁੱਤ ਦਾ, ਨਾ ਮੌਸਮ ਦਾ। ਯਾਨੀ ਕਿ ਜਿਸ ਨੂੰ ਧਿਆ ਰਿਹਾ ਉਹਦੇ ਵਿੱਚ ਹੀ ਮਿਲ ਕੇ ਇੱਕ ਮਿਕ ਹੋ ਗਿਆ, ਉਹਨੂੰ ਕਹਿੰਦੇ ਨੇ ਨਿਰਵਿਕਲਪ ਸਮਾਧੀ। ਨਿਰਵਿਕਲਪ ਸਮਾਧੀ, ਇਹ ਦੋਵੇਂ ਤਰ੍ਹਾਂ ਦੀਆਂ ਸਮਾਧੀਆਂ ਨੇ। ਜਦੋਂ ਜਪਜੀ ਸਾਹਿਬ 'ਚ ਗੁਰਦੇਵ ਕਹਿੰਦੇ, ਆਪਾਂ ਸਰਹਿਰਾਜ ਸਾਹਿਬ 'ਚ ਵੀ ਪੜ੍ਹਦੇ ਹਾਂ, ਗਾਵਨ ਤੁਧਨੋ ਸਿੱਧ ਸਮਾਧੀ ਅੰਦਰ। ਹੁਣ ਸਮਾਧੀ 'ਚ ਕਿਵੇਂ ਗਾ ਸਕਦਾ ਕੋਈ? ਗੂੜੀ ਨੀਂਦ ਵਰਗੀ ਸਮਾਧੀ ਦੀ ਅਵਸਥਾ, ਗੂੜੀ ਨੀਂਦ ਦੇ ਵਿੱਚ ਹੁੰਦਾ ਵੀ ਆਪਣੇ ਆਪ ਦਾ ਪਤਾ ਨਹੀਂ ਹੁੰਦਾ। ਸਮਾਧੀ 'ਚ ਫਰਕ ਇਹ ਹੈ ਵੀ तकरीबन है उस गूढ़ी नींद वर्गी, पर इहदे च पता है भी मैं की हाँ, अपने आप का बोध हुंदा। पर उहदे च गावे किवें? जदों तक सा विकल्प समाधि उदों तक गाया जा सकदा, जदों निर्विकल्प समाधि च चले गए फिर गाउणा किहनू? जिहनू गाउणा उहदे विच ही मिल गए हां, आखो सतनाम
श्री वाहे।
फिर तां एकता हो गई, जिवें लूण दी पुतली बनाई, उहनू कहा जा आ समुंदर आ सामने, इहदे विच जा के ते समुंदर बारे जाण के आ भी वापस सानू दसी भी समुंदर किहो जिहा। लूण दी पुतली गई समुंदर च जाके, खुर के समुंदर विच ही मिल गई। असीं बाहर खड़े उड़ीकदे रहे भी बाहर आवेगी ते दसेगी, हुण बाहर किवें आवे? तां मिल के समुंदर रूप ही हो गई। जदों साडी बिरती ब्रह्माकार हो के ब्रह्म च ही मिल जाती, एक मिक हो जाती है, जिथे जाके जिस गुर मिल छुटकी त्रिकुटी रे, त्रिकुटी शब्द आउंदा ना गुरबाणी च, वो यही है ध्यान त्याता ते ज्ञान ज्ञाता गे प्रमाण प्रमाता परमे, ये तीन चीजा की त्रिकुटी बनती है। तो यह त्रिकुटी जदों समाप्त हो जाती है उन्हूं कहिंदे ने निर्विकल्प समाधि।
निर्विकल्प तै को मन चीन,
कहिंदे निर्विकल्प अवस्था निर्विकल्प समाधि है, इन्हूं अपने मन च जाणो।
विश्व अभिमानी की साखी में,
कहिंदे जो विश्व अभिमानी की साक्षी अवस्था है इत्थे,
दोए प्रकार की कहे प्रवीण,
प्रवीण सियाणे इदां दो प्रकार की दसदे हन,
समाध मूर्छा तीन अवस्था।
कहिंदे जिहड़ी समाध है मूर्छा है ए जिहड़ियां अवस्थावां ने तीन, जागृत सुपन सुखोपती,
सबन प्रकाशें भाव अभाव,
जिहड़ा इन्हां दे सारिआं दे भाव अभाव नूं प्रकाशद है, यानी कि जिहड़ा जाणदा भी मैं जागृत विच भी मैं वेख रिहा, सुपन नूं भी मैं वेख रिहा, सुखोपती नूं भी मैं वेख रिहा, मूर्छा नूं भी मैं वेख रिहा, समाधि नूं भी मैं अनुभव कर रिहा, यानी कि ना सारियां नू जेड़ा जानन वाला है। हां जी,
निज अनसूत सबन मैं देखे,
जेड़ा अपने आप नू ना सारियां विच वेखदा भी मैं ही ना सारियां विच वरत रहा हां,
हो ही पिखन हार उर लियाव,
मैं ही ना सारियां नू वेखण वाला हां,
जागृत थूल ब्रित सो मिलके,
जागृत अवस्था च थूल शरीर नाल मिलके मैं ही वेख रहा,
सुपने सूखम बिरत मिलाव,
सुपने विच सूक्ष्म बिरती विच भी मैं ही मिलिया होया,
बिरत अविद ਵਿਦਿਆ ਸੁਖੋਪਤ ਮੈਂ ਮਿਲੇ,
ਜਿਹੜੀ ਸੁਖੋਪਤੀ ਅਵਸਥਾ ਵਿੱਚ ਅਵਿਦਿਆ ਬਿਰਤੀ ਹੈ ਉਹਦੇ ਵਿੱਚ ਵੀ ਮੈਂ ਹੀ ਮਿਲਿਆ ਹੋਇਆ,
ਪਿਖੇ ਜੋ ਤੁਰਿਆ ਅਵਸਥਾ ਗਾਵ,
ਯਾਨੀ ਕਿ ਇਹਨਾਂ ਸਾਰੀਆਂ ਅਵਸਥਾਵਾਂ ਦਾ ਜਿਹੜਾ ਸਾਕਸ਼ੀ ਹੈ ਜਦੋਂ ਉੱਥੇ ਚਲੇ ਗਏ ਉਹਨੂੰ ਕਹਿੰਦੇ ਨੇ ਤੁਰਿਆ ਅਵਸਥਾ। ਇਹ ਸਵਾਲ 11ਵਾਂ ਸਵਾਲ ਜਿਹੜਾ ਪੁੱਛਿਆ ਸੀ, ਇਹਨੂੰ ਤੁਰਿਆ ਅਵਸਥਾ ਕੀ ਹੈ? ਤੁਰਿਆ ਇਹ ਹੈ ਜਿਹੜਾ ਇਹਨਾਂ ਸਾਰਿਆਂ ਨੂੰ ਜਾਣਨ ਵਾਲਾ ਹੈ, ਜਿਹੜਾ ਜਾਣਦਾ ਕਿ ਜਾਗਰਤ ਕੀ ਹੈ, ਸੁਪਨ ਕੀ ਹੈ, ਸੁਖੋਪਤੀ ਕੀ ਹੈ, ਜਿਹੜਾ ਜਾਣਦਾ ਵਿਸ਼ਵ ਕੀ ਹੈ, ਤੈਜਸ ਕੀ ਹੈ, ਪ੍ਰਗਿਆ ਕੀ ਹੈ, ਜਿਹੜਾ ਜਾਣਦਾ ਰਜੋਗੁਣ ਕੀ ਹੈ, ਤਮੋਗੁਣ ਕੀ ਹੈ, ਜਿਹੜਾ ਪੰਜਾਂ ਕੋਸ਼ਾਂ ਨੂੰ ਵੀ ਜਾਣਦਾ, ਇਹਨਾਂ ਸਾਰਿਆਂ ਵਿੱਚ ਮਿਲਿਆ ਹੋਇਆ ਮੈਂ ਹੀ ਹਾਂ ਜੋ ਇਹਨਾਂ ਸਾਰਿਆਂ ਨੂੰ ਚਲਾ ਰਿਹਾ, ਜਿਹੜਾ ਇਹਨਾਂ ਸਾਰਿਆਂ ਨੂੰ ਪ੍ਰੇਰਨ ਕਰਨ ਵਾਲਾ, ਇਹਨਾਂ ਸਾਰਿਆਂ ਨੂੰ ਚਲਾਉਣ ਵਾਲਾ ਅੰਦਰ ਚੇਤਨ ਸਰੂਪ ਹੈ, ਜਦੋਂ ਉਹਨੂੰ ਜਾਣ ਲਈਏ ਉੱਥੇ ਸੁਰਤ ਟਿਕ ਜਾਏ ਉਹਨੂੰ ਕਹਿੰਦੇ ਨੇ ਤੁਰੀਆ ਅਵਸਥਾ। ਉਸ ਤੁਰੀਆ ਅਵਸਥਾ ਵਿੱਚ ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਜੀ ਟਿਕੇ ਰਹਿੰਦੇ ਸਨ। ਹਾਂਜੀ,
ਦੋਹਰਾ ਨਿਰਵਿਕਲਪਤਾ ਤੇ ਰਹਿਤ ਸਭ ਸਭ ਮੈਂ ਮੋਹ ਸਰੂਪ।
ਜਿਹੜੀ ਨਿਰਵਿਕਲਪ ਸਮਾਧੀ ਹੈ ਉਹਦੇ ਵਿੱਚ ਵੀ ਮੈਂ ਹੀ ਸੀ, ਯਾਨੀ ਕਿ ਨਿਰਵਿਕਲਪ ਸਮਾਧੀ ਨੂੰ ਮਾਣਨ ਵਾਲਾ ਵੀ ਮੈਂ ਸੀ।
ਤੁਰਿਆ ਅਵਸਥਾ ਜਾਣੀਐ ਤੁਰਿਆ ਤਤ ਅਨੂਪ,
ਜਿਹੜਾ ਇਹਨਾਂ ਸਾਰੀਆਂ ਅਵਸਥਾ ਨੂੰ ਜਾਣਦਾ ਹੈ ਕਹਿੰਦੇ ਉਸੇ ਨੂੰ ਤੁਰਿਆ ਅਵਸਥਾ ਕਹਿੰਦੇ। ਭਾਈ ਤੁਰਿਆ ਅਵਸਥਾ ਨਹੀਂ, ਇਹ ਬੇਮਿਸਾਲ ਤਤਵ ਯਥਾਰਥ ਹੈ, ਇਹ ਬੇਮਿਸਾਲ ਤੁਰਿਆ ਤੱਤ ਅਨੂਪ ਹੈ, ਇਹੀ ਅਸਲ ਤੱਤ ਸਵਰੂਪ ਹੈ, ਯਥਾਰਥ ਗਿਆਨ ਹੈ। ਅੱਗੇ ਜਾ ਕੇ ਹੋਰ ਅਵਸਥਾਵਾਂ ਤੁਰਿਆ ਬਾਬਤ ਦੱਸਦੇ ਹਨ, ਪੰਜਾਂ ਕੋਸ਼ਾਂ ਬਾਰੇ ਦੱਸਦੇ ਹਨ। ਉਹ ਸਮੇਂ ਸਮੇਂ ਨਾਲ ਅੱਗੇ ਆਪ ਜੀ ਬਚਨ ਸਰਵਣ ਕਰੋਗੇ। ਗੁਰੂ ਸਾਹਿਬ ਜੀ ਦੀ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ, ਬਹੁਤ ਸਾਰੇ ਬਚਨ ਕਈ ਵਾਰੀ ਆਪ ਜੀ ਦੀ ਸਮਝ ਵਿੱਚ ਨਹੀਂ ਆਉਂਦੇ, ਪਰ ਸੁਣਨੇ ਚਾਹੀਦੇ ਹਨ। ਸੁਣਦਿਆਂ ਸੁਣਦਿਆਂ ਸੁਣ ਸੁਣ ਅੰਧੇ ਪਾਵੈ ਰਾਹੂ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ, ਕਿਉਂਕਿ ਗੁਰੂ ਸਾਹਿਬ ਜੀ ਨੇ ਆਪਣੇ ਖਾਲਸੇ ਨੂੰ ਸ਼ਾਸਤਰ ਦਾ ਗਿਆਨ ਵੀ ਦਿੱਤਾ। ਸ਼ਸਤਰ ਅਤੇ ਸ਼ਾਸਤਰ ਦੋਵੇਂ ਬਖਸ਼ੇ ਨੇ। ਵੇਦਾਂਤ ਦਾ ਕੀ ਵਿਸ਼ਾ ਹੈ, ਉਹਦੇ ਵਿੱਚ ਕਿਹੜੇ ਕਿਹੜੇ ਭਾਵ ਆਉਂਦੇ ਹੈ, ਉਹ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਸਾਡੇ 'ਤੇ ਉਪਕਾਰ ਕੀਤਾ ਵੀ ਇਹ ਸਾਰੀ ਕਥਾ ਲਿਖੀ ਹੈ ਅਤੇ ਅਸੀਂ ਇਹ ਸੁਣ ਪੜ੍ਹ ਰਹੇ ਹਾਂ। ਸ਼ੁਕਰਾਨੇ ਹਨ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਦੇ, ਪਿਆਰੇ ਭਾਈ ਦਇਆ ਸਿੰਘ ਜੀ ਦੇ ਮੁੱਖੋਂ ਇਹ ਸਾਰਾ ਉਪਦੇਸ਼ ਆ ਰਿਹਾ, ਉਹਨਾਂ ਦੇ ਚਰਨਾਂ 'ਤੇ ਨਮਨ ਕਰਦਿਆਂ ਦਾਸ ਖੇਮਾ ਦਾ ਜਾਚਕ ਹੈ।